ਵਾਹਿਗੁਰੂ ਜੀ ਸਤਨਾਮ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰੂ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਗੋਬਿੰਦ ਗੁਣਕਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਆਤੈ ਸਰਬ ਨਿਵਾਸ ਪਏ ਸ਼ਾਂਤ ਮਨ ਸੰਤ ਜੇ ਤੇਹ ਪਦ ਨਮੋ ਹਵਾਰ ਜੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋ ਕਰੀ ਬਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਮਾਈ ਭਾਈ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਗੁਰੂ ਨਾਨਕ ਦੇ ਦਰਬਾਰ ਵਿੱਚ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਪ੍ਰਗਟ ਗੁਰਾਂਗੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਚੱਲ ਰਹੀ ਸਥਾਨਕ ਮਰਯਾਦਾ ਅਨੁਸਾਰ ਸੋਦਰ ਦੀ ਬਾਣੀ ਦੇ ਜਾਪ ਹੋਏ ਉਪਰੰਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਖਸ਼ਿਸ਼ ਦੇ ਪਾਤਰ ਰਾਗੀ ਭਾਈ ਗੁਰਪ੍ਰੀਤ ਸਿੰਘ ਉਹਨਾਂ ਨੇ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ। ਜੋ ਸੰਪਰਦਾ ਦੇ ਮਹਾਂਪੁਰਸ਼ ਸੰਪਰਦਾ ਨਾਨਕ ਸਰ ਕਲੇਰਾਂ ਇਹ ਸੰਪਰਦਾ ਦੇ ਮਹਾਂਪੁਰਸ਼ ਬਾਬਾ ਅਮਰ ਸਿੰਘ ਜੀ ਸਤਿਕਾਰਯੋਗ ਜਿਨ੍ਹਾਂ ਨੇ ਉਸ ਜਗ੍ਹਾ 'ਤੇ ਅਸਥਾਨ ਕਾਇਮ ਕੀਤਾ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ 14 ਦੀਵਾਨ ਰੱਖੇ ਸਨ 13ਵੇਂ ਦੀਵਾਨ ਨੂੰ ਸਮਾਪਤ ਕਰਕੇ ਮਹਾਂਪੁਰਸ਼ਾਂ ਨੇ ਉਸੇ ਰਾਤ ਆਪਣਾ ਸਰੀਰ ਸਮਾਪਤ ਕਰ ਦਿੱਤਾ ਅਤੇ ਉਸ ਅਸਥਾਨ ਦੀ ਸੰਭਾਲ ਕਰ ਲਈ ਮਹਾਂਪੁਰਖਾਂ ਨੇ ਜਿੱਥੇ ਹੁਣ ਹਰ ਸਾਲ ਬਰਸੀਆਂ ਦਾ ਸਮਾਗਮ ਗੁਰਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਇਹ ਜੋੜ ਮੇਲੇ ਮਨਾਏ ਜਾਂਦੇ ਹੈ। ਬਹੁਤ ਸਮੇਂ ਤੋਂ ਦਾਸ ਇਸ ਅਸਥਾਨ 'ਤੇ ਹਾਜ਼ਰੀ ਭਰਨ ਲਗਭਗ ਹਰ ਸਾਲ ਹੀ ਬਰਸੀਆਂ ਦੇ ਸਮਾਗਮ ਵਿੱਚ ਇਹਨਾਂ ਦਿਨਾਂ ਵਿੱਚ ਇੱਥੇ ਆਪ ਜੀ ਦੇ ਦਰਸ਼ਨ ਕਰਨ ਲਈ ਆਉਂਦਾ ਹੈ। ਬਾਬਾ ਅਮਰ ਸਿੰਘ ਜੀ ਮਹਾਂਪੁਰਖ ਪੁੱਛਦੇ ਸੀ ਕਨੇਡਾ ਜਦੋਂ ਉਸਦੇ ਤਾਂ ਮੈਂ ਕਿਹਾ ਜੀ ਇਹ ਕਹਿਣ ਦੀ ਲੋੜ ਹੀ ਨਹੀਂ, ਬਰਸੀਆਂ ਦੇ ਸਮਾਗਮ ਤਾਂ ਦਾਸ ਦਾ ਸਰੀਰ ਉੱਥੇ ਹਾਜ਼ਰ ਹੁੰਦਾ ਹੈ। ਅਤੇ ਆਓ ਸਤਿਪੁਰਸ਼ਾਂ ਦੀਆਂ ਯਾਦਾਂ ਦੀਆਂ ਗੱਲਾਂ ਆਪਾਂ ਬਾਅਦ ਵਿੱਚ ਕਰਾਂਗੇ। ਗੁਰੂ ਕੀ ਪਾਵਨ ਹਜ਼ੂਰੀ ਵਿੱਚ ਹੁਣੇ ਹੁਣ ਆਪ ਜੀ ਸਤਿਗੁਰਾਂ ਦੀ ਅੰਮ੍ਰਿਤਮਈ ਰਸਨਾ ਤੋਂ ਅਗੰਮੀ ਅੰਮ੍ਰਿਤ ਚੋਇਆ ਹੋਇਆ ਆਪਣੇ ਕੰਨਾਂ ਰੂਪ ਡੂੰਨਿਆਂ 'ਤੇ ਆਪਣੇ ਅੰਤਸ਼ਕਰਨ ਨੂੰ ਪਿਆ ਰਹੇ ਸੀ। ਗੁਰ ਰਸਨਾ ਅੰਮ੍ਰਿਤ ਬੋਲਦੀ, ਗੁਰੂ ਦੀ ਰਸਨਾ ਤੋਂ ਜੋ ਬੋਲ ਬੋਲੇ ਗਏ ਹੈ ਇਹ ਅੰਮ੍ਰਿਤ ਹੈ। ਗੁਰੂ ਦੀ ਰਸਨਾ ਨੇ ਜਿੰਨਾ ਬੋਲਿਆ ਅੰਮ੍ਰਿਤ ਬੋਲਿਆ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੇ, ਜਿਨ੍ਹਾਂ ਸੁਣ ਸਿੱਖਾਂ ਗੁਰ ਮੰਨਿਆ ਤਿਨ੍ਹਾਂ ਭੁੱਖ ਸਭ ਜਾਵੇ। ਗੁਰੂ ਦੀ ਰਸਨਾ ਤੋਂ ਬਾਣੀ ਦਾ ਉਚਾਰਨ ਹੋਇਆ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਤੇ ਸੁਣਨ ਦਾ ਮਹਾਤਮ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ। ਜੋ ਅੰਮ੍ਰਿਤ ਬਾਣੀ ਗੁਰੂ ਦੀ ਰਸਨਾ ਤੋਂ ਉਚਾਰਨ ਹੋਏ, ਜਿਹੜੇ ਗੁਰਸਿੱਖ ਦੀ ਰਸਨਾ ਉਸ ਸ਼ਬਦ ਦੇ ਨਾਲ ਸਪਰਸ਼ ਕਰਦੇ, ਉਹ ਰਸਨਾ 'ਤੇ ਵੀ ਅੰਮ੍ਰਿਤ ਆਉਂਦਾ। ਔਰ ਜੋ ਅੰਮ੍ਰਿਤ ਬੋਲ ਗੁਰਬਾਣੀ ਦੇ ਕੰਨਾਂ ਵਿੱਚ ਪੈਂਦੇ ਹੈ, ਕੰਨ ਵੀ ਪਵਿੱਤਰ, ਇਹ ਆਵਾਜ਼ ਹਿਰਦੇ ਤੱਕ ਜਾਂਦੀ ਹੈ ਤਾਂ ਹਿਰਦਾ ਵੀ ਪਵਿੱਤਰ ਹੋ ਜਾਂਦਾ। ਆਪ ਜੀ ਸੁਣ ਰਹੇ ਸੀ ਇੱਕ ਟੇਕ ਸ਼ਬਦ ਦੀ ਉਸਥਾਈ, ਤੇਰਾ ਥਾਨ ਸੁਹਾਵਾ, ਪਰਮੇਸ਼ਰ ਦਾ ਸਥਾਨ। ਉਂਝ ਤਾਂ ਪਰਮੇਸ਼ੁਰ ਦਾ ਆਪਣਾ ਇੱਕ ਕੋਈ ਠਿਕਾਣਾ ਨਹੀਂ, ਅਤੇ ਉਸ ਤਰ੍ਹਾਂ ਉਹਦੇ ਸਾਰੇ ਟਿਕਾਣੇ ਨੇ। ਜਿਵੇਂ ਨਿਆਂ ਸ਼ਾਸਤਰ ਵਾਲੇ ਕਹਿੰਦੇ ਹੈ, ਉਹਨਾਂ ਦੀ ਦਲੀਲ ਹੈ ਨਿਆਂ ਸ਼ਾਸਤਰ ਵਾਲਿਆਂ ਦੀ, ਇਹਦੀ ਜਿਵੇਂ ਰਾਜਾ ਇੱਕ ਤਖ਼ਤ 'ਤੇ ਬੈਠ ਕੇ ਹਕੂਮਤ ਕਰਦਾ ਹੈ, ਸਾਰੇ ਮੁਲਕ ਦੀ ਪ੍ਰਵਸਥ ਕਰਦਾ ਹੈ, ਇਸੇ ਤਰ੍ਹਾਂ ਪਰਮਾਤਮਾ ਵੀ ਇੱਕ ਦੇਸ਼ ਦੇ ਵਿੱਚ ਬੈਠ ਕੇ ਇੱਕ ਥਾਂ 'ਤੇ ਸਾਰਾ ਸੰਸਾਰ ਚਲਾ ਰਿਹਾ। ਪਰ ਇਸ ਗੱਲ ਦੇ ਨਾਲ ਨਿਆਂ ਸ਼ਾਸਤਰ ਵਾਲਿਆਂ ਦੇ ਨਾਲ ਵਿਦਾਂਤ ਸ਼ਾਸਤਰ ਵਾਲਿਆਂ ਦਾ ਵਿਰੋਧ ਹੈ। ਉਹ ਕਹਿੰਦੇ ਵੀ ਰੱਬ ਇੱਕ ਦੇਸ਼ੀ ਨਹੀਂ ਹੈ, ਉਹ ਸਰਵ ਵਿਆਪੀ ਹੈ। ਗੁਰਮਤਿ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਪਰਮਾਤਮਾ ਇੱਕ ਦੇਸ਼ੀ ਨਹੀਂ ਹੈ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੂੰ ਸਰਬ ਵਿਆਪੀ ਹੈ ਅਤੇ ਉਹਦਾ ਨਾਮ ਰਾਮ ਪਿਆ ਹੀ ਤਾਂ ਹੈ ਜੇ ਉਹ ਸਾਰੀ ਜਗ੍ਹਾ ਰਮਣ ਕਰੇ। ਰਮਣ ਰਾਮ ਅਤੇ ਰਾਮ ਕਾਇ ਵਾਸਦੇਵ ਸਰਵਤਰ ਮੈਂ ਉਹ ਨਾ ਕਤੋਂ ਉਠਾਏ, ਉਹ ਸਾਰੀ ਜਗ੍ਹਾ ਹੀ ਹੈ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਉਹ ਨਹੀਂ। ਤੂੰ ਸਭਨੀ ਥਾਈਂ ਜਿੱਥੇ ਹਉ ਜਾਈ ਤੇਰੇ ਸਾਰੇ ਸਥਾਨ, ਸਾਰੀਆਂ ਜਗ੍ਹਾ ਤੇਰੇ। ਜਿੰਨੇ ਵੀ ਹਿਰਦੇ ਨੇ ਜੀਵਾਂ ਦੇ ਸਾਧ ਸਿੰਘ ਜੀ, ਕੋਈ ਹਿਰਦਾ ਐਸਾ ਹੈ ਜਿੱਥੇ ਪਰਮਾਤਮਾ ਨਹੀਂ ਬੈਠਾ? ਪਰ ਗੁਪਤ ਹੈ, ਅਗਿਆਨ ਦੇ ਕਾਰਨ ਉਸੇ ਜੀਵ ਨੂੰ ਆਪਣੇ ਹੀ ਅੰਤਸ਼ਕਰਨ ਦੇ ਵਿੱਚ ਪਰਮਾਤਮਾ ਪ੍ਰਾਪਤ ਹੈ, ਪਰ ਉਹ ਤੜਫਦਾ ਵੀ ਰੱਬ ਨਹੀਂ ਮਿਲਦਾ। ਹੈ ਨੈਗੇਟਿਵ ਪਰ ਹੈ ਤਾਂ ਨੇੜੇ ਤੋਂ ਨੇੜੇ। ਕਹਿ ਰਵਿਦਾਸ ਹੱਥ ਪੈ ਨੇਰੇ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਪਰਮਾਤਮਾ, ਉਸਨੂੰ ਦਿਸਦਾ ਨਹੀਂ। ਤੂੰ ਹਿਰਦੇ ਗੋਬਤ ਵਸੇ ਦਿਨ ਰਾਤੀ, ਹੈ ਮੇਰੇ ਪਰਮਾਤਮਾ ਰਾਤ ਦਿਨ ਤੂੰ ਹਰੇਕ ਦੇ ਹਿਰਦੇ ਵਿੱਚ ਗੁਪਤ ਹੋ ਕੇ ਵਸ ਰਿਹਾ, ਪਰ ਅਗਿਆਨ ਦੇ ਕਾਰਨ ਤੇਰਾ ਭਾਉ ਨਾ ਬੁੱਝੈ ਗਵਾਰੀ। ਅਗਿਆਨਤਾ ਵਿੱਚ ਮੂਰਖਤਾ ਹੀ ਹੈ, ਗਵਾਰਪਣਾ ਹੈ, ਜਿਸ ਕਰਕੇ ਤੈਨੂੰ ਸਮਝਿਆ ਨਹੀਂ। ਕਲਗੀਧਰ ਪਾਤਸ਼ਾਹ ਦਾ ਪਾਵਨ ਵਚਨ ਹੈ, ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ। ਕਲਗੀਧਰ ਮਹਾਰਾਜ ਕਹਿੰਦੇ ਨਾ ਘੱਟ ਵੱਧ ਹੁੰਦਾ, ਨਾ ਕਦੇ ਹੋਇਆ ਨਾ ਹੋਏਗਾ, ਇੱਕ ਰਸ ਸਾਰੀ ਜਗ੍ਹਾ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਲਹਿਰ ਪੈਦਾ ਹੁੰਦੀ ਹੈ, ਗੁਰਬਾਣੀ ਦੇ ਵਿੱਚ ਉਹ ਪ੍ਰਮਾਣ ਦਿੱਤੇ ਗਏ ਆ ਜਿਹੜੇ ਮਨੁੱਖ ਸੌਖੇ ਸਮਝ ਸਕਦੇ। ਜਲ ਤਰੰਗ ਔਰ ਫੇਨ ਬੁਦਬਦਾ ਜਲ ਤੇ ਪੈਂਦਾ, ਰੱਬ ਨੂੰ ਸਮਝਣ ਦਾ ਇੱਕ ਇਸ਼ਾਰਾ ਦਿੱਤਾ ਗਿਆ ਕਿ ਮਨੁੱਖ ਜੇ ਤੂੰ ਰੱਬ ਨੂੰ ਸਮਝਣਾ ਚਾਹੁੰਦਾ ਤਾਂ ਉਹਦਾ ਸਰੂਪ ਕੈਸਾ ਹੈ। ਤੂੰ ਸਮੁੰਦਰ ਨੂੰ ਸਮਝ, ਤੂੰ ਸਮੁੰਦਰ ਦੀਆਂ ਲਹਿਰਾਂ ਨੂੰ ਸਮਝ, ਤੂੰ ਸਮੁੰਦਰ ਦੇ ਤਰੰਗਾਂ ਨੂੰ ਸਮਝ, ਤੈਨੂੰ ਰੱਬ ਬਾਰੇ ਸਮਝ ਆ ਜਾਏ। ਸਮੁੰਦਰ ਦੇ ਵਿੱਚ ਹਵਾ ਸਪਰਸ਼ ਹੋਈ ਅਤੇ ਹਵਾ ਨੇ ਸਮੁੰਦਰ ਦੇ ਪਾਣੀ ਵਿੱਚ ਲਹਿਰ ਪੈਦਾ ਕਰ ਦਿੱਤੀ, ਔਰ ਲਹਿਰ ਇੱਕ ਨਹੀਂ ਅਨੇਕਾਂ। ਇੱਕ ਲਹਿਰ ਚੱਲ ਰਹੀ ਹੈ, ਦੂਜੀ ਉਹਦੇ ਪਿੱਛੇ ਜਾ ਰਹੀ ਹੈ, ਤੀਜੀ ਉਹਦੇ ਪਿੱਛੇ ਜਾ ਰਹੀ ਹੈ, ਲਗਾਤਾਰ ਇਹ ਸਿਲਸਿਲਾ ਜਾਰੀ ਹੈ। ਇੱਕ ਲਹਿਰ ਕਿਨਾਰੇ 'ਤੇ ਸਮਾਪਤ ਹੋ ਗਈ, ਇੱਕ ਪਿੱਛੋਂ ਉੱਠ ਰਹੀ ਹੈ, ਸਿਲਸਿਲਾ ਜਾਰੀ ਹੈ। ਔਰ ਪਾਣੀ ਦੇ ਵਿੱਚੋਂ ਬੁਲਬਲੇ ਉੱਠਦੇ, ਵਿੱਚ ਹੀ ਸਮਾਪਤ ਹੋ ਜਾਂਦੇ। ਸਮੁੰਦਰ ਦੇ ਵਿੱਚੋਂ ਹੀ ਝੱਗ ਪੈਦਾ ਹੋਈ ਹੈ, ਫੇਨ ਝੱਗ ਦਾ ਨਾਮ। ਜਲ ਤਰੰਗ ਔਰ ਫੇਨ ਬੁਦਬਦਾ, ਬੁਦਬਦੇ ਬੁਲਬਲੇ, ਤਰੰਗ ਲਹਿਰਾਂ, ਜਲ ਤੇ ਭਿੰਨ ਨਾ ਹੋਵੇ, ਪਾਣੀ ਤੋਂ ਵੱਖਰੇ। ਕਿਆ ਲਹਿਰ ਬਣ ਕੇ ਲਹਿਰ ਵਿੱਚ ਪਾਣੀ ਨਹੀਂ ਹੈ? ਜੇ ਕੋਈ ਐਸਾ ਕਹੇ ਕਿ ਸਮੁੰਦਰ ਤੋਂ ਲਹਿਰ ਵੱਖਰੀ ਹੈ ਤਾਂ ਉਹਦੇ ਵਰਗੀ ਮੂਰਖਤਾ ਹੀ ਹੋਰ ਕੋਈ ਹੋ ਨਹੀਂ ਸਕਦੀ। ਉਹਦਾ ਸਰੂਪ ਹੈ, ਜੇ ਕੋਈ ਕਹੇ ਵੀ ਤਰੰਗ, ਕਿਤੇ ਆਕਾਸ਼ ਦੇ ਵਿੱਚ ਤਾਂ ਦੇਖਿਆ ਨਹੀਂ ਵੀ ਆਕਾਸ਼ ਦੇ ਵਿੱਚ ਤਰੰਗ ਉੱਠੇ, ਸਮੁੰਦਰ 'ਚੋਂ ਉੱਠੇਗਾ। ਝੱਗ ਉਹ ਸਮੁੰਦਰ ਦੇ ਵਿੱਚੋਂ ਪੈਦਾ ਹੋ। ਹੁਣ ਜਦੋਂ ਸਮੁੰਦਰ ਦੇ ਵਿੱਚ ਲਹਿਰ ਪੈਦਾ ਹੋਈ ਹੈ ਤਾਂ ਕਿਹਾ ਲਹਿਰ ਦੇ ਵਿੱਚ ਕੋਈ ਹੋਰ ਪਦਾਰਥ ਹੈ ਪਾਣੀ ਤੋਂ ਬਿਨਾਂ? ਸਾਰੇ ਪਾਣੀ। ਪਰ ਉਸ ਨੂੰ ਲਹਿਰ ਕਿਹਾ ਜਾਏ ਕਿਉਂਕਿ ਮਾਇਆ ਦੀ ਥੋੜ੍ਹੀ ਜਿਹੀ ਉਪਾਧੀ ਲੱਗ ਗਈ, ਮਾਇਆ ਨੇ ਥੋੜ੍ਹਾ ਜਿਹਾ ਤਬਦੀਲੀ ਲੈ ਆਉਂਦੀ ਅਤੇ ਉਹ ਪਾਣੀ ਹੁੰਦਾ ਹੋਇਆ ਵੀ ਸਮੁੰਦਰ ਤੋਂ ਇੱਕ ਨਾਮ ਆਪਣਾ ਵੱਖਰਾ ਲੈ ਗਿਆ, ਲਹਿਰ ਹੈ। ਬਸ ਇਹੀ ਬਾਤ ਹੈ। ਇਹ ਸਾਰਾ ਸੰਸਾਰ ਪਰਮਾਤਮਾ ਸਮੁੰਦਰ ਦੀਆਂ ਲਹਿਰਾਂ ਅਤੇ ਬੁੱਧ ਬਦੇਨ ਨਰ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸਹਿ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਗੀਤ। ਇਹ ਭਲਿਆ ਇਹ ਰਚਨਾ ਹੀ ਐਸੀ ਹੈ, ਪਾਣੀ ਦੀ ਇੱਕ ਬੂੰਦ ਹੈ ਬੁਲਬਲ ਹੈ ਤੋਂ ਛੋਟਾ ਜਿਹਾ। ਇਸ ਕਰਕੇ ਸ਼ੁਰੂ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਨਾ ਵੀ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ ਤੇਰਾ ਥਾਨ ਸੁਹਾਵਾ, ਉੱਥੇ ਸੁਰਤੀ ਉੱਥੇ ਲੈ ਕੇ ਆਓ ਜਿੱਥੋਂ ਵਿਚਾਰ ਸ਼ੁਰੂ ਹੋਏ। ਇਹ ਪਰਮਾਤਮਾ ਨਿਰਾਕਾਰ ਸਾਰਿਆਂ ਦੇ ਵਿੱਚ ਉਹ ਵਿਆਪਕ ਹੈ, ਇਹ ਕਿਉਂ ਕਿਹਾ ਵੀ ਤੇਰਾ ਥਾਨ ਸੁਹਾਵਾ? ਜਿਹੜੇ ਹਿਰਦੇ ਦੇ ਵਿੱਚ ਤੂੰ ਸਾਕਸ਼ਾਤ ਹੋ ਗਿਆ, ਤੇਰਾ ਹਿਰਦਾ ਅਸਥਾਨ ਵੀ ਸੁਹਾਵਾ, ਜਿਹਦੇ 'ਚ ਸਾਕਸ਼ਾਤ ਹੋ ਪ੍ਰਤੱਖ ਹੋ ਗਏ ਜਿਹੜੇ ਹਨ। ਜਿਹੜੇ ਹਿਰਦੇ 'ਚ ਦੇ ਕਾਮ ਕ੍ਰੋਧ ਡੇਰਾ ਲਾਈ ਬੈਠੇ ਨੇ, ਪਰਦੇ ਬਣੇ ਹੋਏ ਨੇ ਉਸ ਆਤਮਾ ਦੇ ਉੱਤੇ, ਆਪਣੇ ਸਵਰੂਪ ਦੇ ਉੱਤੇ ਉਹਦਾ ਕੋਈ ਪਤਾ ਨਹੀਂ ਚੱਲ ਰਿਹਾ। ਆਪਣੇ ਸਰੂਪ ਦਾ ਪਤਾ ਲੱਗ ਜਾਣਾ ਕਿ ਮੈਂ ਕੌਣ ਹਾਂ, ਛੋਟੀ ਜਿਹੀ ਬਾਤ ਨਹੀਂ ਹੈ। ਮਨੁੱਖ ਸਰੀਰ ਦੇ ਅੰਦਰ ਅਸੀਂ ਆਪਣੀ ਪਹਿਚਾਣ ਕਰਨ ਵਾਸਤੇ ਆਏ ਕਿਉਂਕਿ ਬਾਕੀ ਦੀਆਂ ਜੂਨਾਂ 'ਚ ਹੋ ਨਹੀਂ ਸਕਦੀ, ਪਰ ਕੰਧਾਂ ਦੇ ਅੱਗੇ ਖੜਿਆਂ ਕਦੇ ਆਪਣਾ ਪ੍ਰਤੀਬਿੰਬ ਨਹੀਂ ਦਿਸਦਾ, ਸ਼ੀਸ਼ੇ ਦੇ ਅੱਗੇ ਖੜਨਾ ਪਏਗਾ। ਅਗਰ ਮੂੰਹ ਦੇਖਣਾ ਹੈ ਤਾਂ ਕੰਧ ਦੇ ਸਾਹਮਣੇ ਖੜ ਕੇ ਨਹੀਂ ਦਿਸਣਾ, ਧਰਤੀ ਦੇ ਵਿੱਚੋਂ ਨਹੀਂ ਦਿਸਣਾ, ਆਕਾਸ਼ 'ਚੋਂ ਨਹੀਂ ਦਿਸਣਾ, ਸ਼ੀਸ਼ੇ ਦੇ ਅੱਗੇ ਖੜੋਗੇ ਸ਼ਕਲ ਦਿਸੇਗੀ। ਆਪਣੇ ਸਰੂਪ ਦੀ ਪਰਖ ਕਰਨ ਦੇ ਲਈ ਮਨੁੱਖ ਸਰੀਰ ਵਿੱਚ ਆਏ ਹਾਂ। ਮਨੁੱਖ ਸਰੀਰ 'ਚ ਆਉਣ ਦਾ ਹੋਰ ਕੋਈ ਵੀ ਪ੍ਰਯੋਜਨ ਨਹੀਂ, ਪਰਮ ਪ੍ਰਯੋਜਨ ਇੱਕੋ ਹੀ ਹੈ, ਬਥੇਰੇ ਧੱਕੇ ਖਾ ਲਏ, ਕੁੱਤਿਆਂ ਦੀਆਂ ਜੂਨਾਂ, ਬਿੱਲਿਆਂ ਦੀਆਂ ਜੂਨਾਂ, ਟਿੱਡੀਆਂ ਪਿਪਲੀਆਂ ਦੀਆਂ, ਪਤਾ ਨਹੀਂ ਕਿੱਥੇ ਕਿੱਥੇ ਠੋਕਰਾਂ ਖਾਧੀਆਂ, ਅਜੇ ਵੀ ਲੱਛਣ ਉਹੀ ਫੜਿਆ ਜਿਹੜੇ ਮੁੜ ਕੇ ਫਿਰ ਕੁੱਤੇ ਬਿੱਲੇ ਬਣ ਜਾਈਏ, ਅਜੇ ਆਦਤਾਂ ਕਾਬੂ ਵਿੱਚ ਨਹੀਂ ਆਈਆਂ, ਉਸੇ ਰਾਹ ਚੱਲ ਰਹੇ ਜਿਹੜਾ ਖਤਰਨਾਕ ਹੈ। ਹੇ ਪ੍ਰਭੂ, ਹੈ ਮਾਲਕ, ਤੇਰਾ ਅਸਥਾਨ ਸੱਚਖੰਡ ਸਭ ਤੋਂ ਸੋਭਨੀਕ ਹੈ, ਉਹਦੇ ਮੁਕਾਬਲੇ 'ਚ ਨਾ ਬ੍ਰਹਮਪੁਰੀ ਹੈ, ਨਾ ਬਿਸ਼ਨਪੁਰੀ ਹੈ, ਨਾ ਇੰਦਰਪੁਰੀ ਹੈ, ਨਾ ਕਬੀਰਪੁਰੀ ਹੈ, ਨਾ ਮਾਤ ਲੋਕ ਹੈ, ਨਾ ਪਤਾਲ ਲੋਕ ਹੈ, ਨਾ ਸਵਰਗ ਲੋਕ ਹੈ, ਕੋਈ ਉਹਦੇ ਮੁਕਾਬਲੇ 'ਚ ਨਹੀਂ, ਤੇਰਾ ਸੱਚਖੰਡ ਥਾਨ ਸੋਭਨੀਕ ਹੈ। ਸੱਚਖੰਡ ਬਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤੇਰਾ ਵੈਕੁੰਠ ਧਾਮ, ਤੇਰਾ ਸਥਾਨ ਸੋਭਰੀਕ ਵੈਕੁੰਠ। ਔਰ ਫਿਰ ਸਾਰੀਆਂ ਜੂਨਾਂ ਦੇ ਵਿੱਚ ਤੇਰਾ ਥਾਨ ਕਹੀਏ ਅਸਥਾਨ, ਹਰ ਜੂ ਹਰ ਮੰਦਰ ਸਾਜਿਆ ਰੱਖਿਆ ਬਣਤ ਬਣਾਏ। ਪਰਮਾਤਮਾ ਦੀ ਪੂਜਾ ਕਰਨ ਵਾਸਤੇ ਤੱਤਾਂ ਨੂੰ ਜੋੜ ਕੇ ਇੱਕ ਮਾਸ ਦਾ ਮੰਦਰ ਬਣਾਇਆ ਸੀ ਰੱਬ ਨੇ, ਕਿ ਤੂੰ ਮਨੁੱਖ ਸਰੀਰ ਰੂਪੀ ਮੰਦਰ 'ਚ ਕੇਵਲ ਪਰਮਾਤਮਾ ਦੀ ਪੂਜਾ ਹੀ ਕਰਨੀ ਹੈ, ਹੋਰ ਕੁਛ ਨਹੀਂ। ਜਿਵੇਂ ਮੰਦਰ ਦੇ ਵਿੱਚ ਗੰਦੀ ਚੀਜ਼ ਨਹੀਂ ਕੋਈ ਰੱਖ ਸਕਦਾ,
ਮੰਦਰ ਦੇ ਵਿੱਚ ਮਾਸ ਦਾ ਟੁਕੜਾ ਨਹੀਂ ਰੱਖ ਸਕਦਾ, ਸ਼ਰਾਬ ਦੀ ਬੋਤਲ ਨਹੀਂ ਰੱਖ ਸਕਦਾ, ਕੋਈ ਨਸ਼ਾ ਨਹੀਂ ਰੱਖ ਸਕਦਾ, ਕਿਉਂਕਿ ਮੰਦਰ ਹੈ ਕੇਵਲ ਪੂਜਾ ਸਥਾਨ ਹੈ। ਇਸੇ ਤਰ੍ਹਾਂ ਅਸੀਂ ਮਨੁੱਖ ਸਰੀਰ ਦੇ ਵਿੱਚ ਵੀ ਕੋਈ ਗੰਦੀ ਚੀਜ਼ ਨਹੀਂ ਰੱਖ ਸਕਦੇ, ਨਾ ਮਾਸ, ਨਾ ਸ਼ਰਾਬ, ਨਾ ਕੋਈ ਦੂਸਰੀ ਚੀਜ਼, ਸਵੱਛ ਹੈ। ਮਨੁੱਖ ਸਰੀਰ ਅਸਥਾਨ ਹੈ, ਉਹ ਅਸਥਾਨ ਜਿਸ ਮੰਦਰ ਦੇ ਵਿੱਚ ਪੂਜਾ ਕਰਦਿਆਂ ਕਰਦਿਆਂ ਰੱਬ ਨੇ ਸਾਕਸ਼ਾਤ ਹੋਣਾ ਹੈ, ਧੰਨ ਹੋ ਜਾਏਗਾ ਉਸ ਵੇਲੇ ਇਹ ਮੰਦਰ ਦੇ ਵਿੱਚ ਰਹਿਣ ਵਾਲਾ। ਤੇਰਾ ਥਾਨ ਸੁਹਾਵਾ ਦਾਤਾ, ਤੇਰਾ ਸਥਾਨ ਸੋਭਨੀ ਹੋ ਗਿਆ। ਔਰ ਫਿਰ ਉਸ ਮਨੁੱਖ ਦੇਹ ਨੂੰ ਇਹ ਕਿਹਾ ਗਿਆ ਹੈ ਕਿ ਇਸ ਦੇਹ ਦੀ ਤਾਂ ਬਾਤ ਹੀ ਛੱਡ ਦਿਓ, ਦੇਹੀ ਕਿਸ ਕੀ ਵਾਪਰੀ, ਇਹ ਵਿਚਾਰੀ ਕਾਹਦੀ ਹੈ। ਜਿੱਥੇ ਉਹ ਦੇਹ ਨਿਵਾਸ ਕਰੇ ਪਵਿੱਤਰ ਹੋਏਗੋ ਗ੍ਰਾਮ ਨਗਰ ਵੀ ਸਾਰਾ ਪਵਿੱਤਰ। ਬਾਬਾ ਆਨੰਦ ਸਿੰਘ ਜੀ ਤੋਂ ਪਹਿਲਾਂ ਕੀ ਉਹਨੂੰ ਅਸਥਾਨ ਨੂੰ ਜਾਣਦਾ ਸੀ ਕੋਈ? ਕਿੰਨੀ ਕੁ ਪਹਿਚਾਣ ਸੀ ਕਲੇਰਾਂ ਦੀ? ਇੱਕ ਸਾਧੂ ਦੀ ਕਮਾਈ ਦੇ ਨਾਲ ਨਗਰੀ ਤਾਂ ਨਹੀਂ। ਇਸ ਕਰਕੇ ਸਰੀਰ ਰੂਪੀ ਅਸਥਾਨ ਧਨ ਹੈ, ਜਿਹਦੇ ਵਿੱਚ ਬਹਿ ਕੇ ਜੀਵ ਆਤਮਾ ਪਰਮਾਤਮਾ ਦਾ ਚਿੰਤਨ ਕਰ ਰਿਹਾ, ਉਹ ਥਾਨ ਸੁਹਾਵਾ। ਦੂਸਰਾ, ਜਿਸ ਅਸਥਾਨ 'ਤੇ ਸਾਧ ਸੰਗਤ ਦੀ ਇਕੱਤਰਤਾ ਹੈ ਉਹ ਵੀ ਕੋਈ ਸੱਚਖੰਡ ਤੋਂ ਬੈਕੁੰਠ ਤੋਂ ਕੰਮ ਨਹੀਂ ਹੈ। ਗੁਰਬਾਣੀ ਦੇ ਗੁਰਮਤ ਦੇ ਵਿਚਾਰ ਅਨੁਸਾਰ ਦੇਖੋਗੇ, ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਦੇਖੋਗੇ ਤਾਂ ਵੇ ਤਾਹਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸਰਦਾ ਲੈ। ਇਸ ਕਰਕੇ ਇਹ ਅਸਥਾਨ ਪਵਿੱਤਰ, ਜਿਸ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਵੇ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਤੱਖ ਅਕਾਲ ਪੁਰਖ ਦੀ ਜੋਤ ਵਿਰਾਜਮਾਨ ਹੈ, ਜਿੱਥੇ ਇਸ ਬਾਣੀ ਦਾ ਜਾਪ ਹੋਣ ਲੱਗ ਜਾਏ ਉੱਥੇ ਅਨੰਤ ਸ਼ਕਤੀਆਂ ਆਪਣੇ ਆਪ ਉਸ ਧਰਤੀ 'ਚ ਵੀ ਪੈਦਾ ਹੋ ਜਾਂਦੀਆਂ ਨੇ, ਉਸ ਕਣ ਦੇ ਵਿੱਚ ਵੀ ਜਿੱਥੇ ਬਾਣੀ ਦਾ ਜਾਪ। ਇਸ ਕਰਕੇ ਇਹ ਅਸਥਾਨ ਜਿਸ ਥਾਂ 'ਤੇ ਬੈਠੇ ਹੋ ਸੰਗਤ ਵਿੱਚ, ਇਹ ਵੀ ਧੰਤਾ ਯੋਗ ਹੈ, ਇਹ ਵੀ ਸੁਹਾਵਣਾ ਥਾਨ ਹੈ। ਸਤਸੰਗਤ ਦਾ ਅਸਥਾਨ, ਮਨੁੱਖ ਸਰੀਰ ਦਾ ਅਸਥਾਨ, ਅੰਤਸਕਰਨ ਦਾ ਅਸਥਾਨ, ਬੈਕੁੰਠ ਦਾ ਅਸਥਾਨ, ਸੱਚਖੰਡ ਸਾਰੇ ਹੀ ਤੇਰੇ ਅਸਥਾਨ, ਤੇਰੇ ਹੀ ਆਪਣੇ ਟਿਕਾਣੇ ਨੇ ਸਾਰੇ, ਤੂੰ ਸਾਰਿਆਂ ਥਾਵਾਂ 'ਤੇ ਹੈ, ਆ ਸਾਰੀ ਸੋਭਨੀ। ਸਤਸੰਗਤ ਵਿੱਚ ਬੈਠ ਕੇ ਸਾਨੂੰ ਮੌਕਾ ਮਿਲਦਾ ਹੈ, ਜਿਵੇਂ ਸ਼ੀਸ਼ਾ ਮੂਹਰੇ ਰੱਖੇ ਤੋਂ ਆਪਣਾ ਚਿਹਰਾ ਦੇਖਣ ਦਾ ਮੌਕਾ ਮਿਲ ਗਿਆ ਕਿ ਚਿਹਰੇ ਨੂੰ ਕੋਈ ਦਾਗ ਤਾਂ ਨਹੀਂ ਲੱਗਿਆ ਵਾ। ਅਗਰ ਕਾਲਸ ਲੱਗੀ ਵੀ ਹੈ ਤਾਂ ਸ਼ੀਸ਼ੇ ਨੇ ਕਾਲਸ ਧੋਣੀ ਨਹੀਂ, ਦੱਸਣਾ ਹੈ, ਧੋਣੀ ਤਾਂ ਆਪ ਪਏਗੀ। ਗੁਰਬਾਣੀ ਦੇ ਸ਼ੀਸ਼ੇ ਦੇ ਅੱਗੇ ਸ਼ਕਲ ਕਰਨੀ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਜਾ ਰਹੀ ਹੈ ਅਤੇ ਉਸ ਵੇਲੇ ਫਿਰ ਮਹਿਸੂਸ ਹੋਵੇ ਵੀ ਆਹ ਉਗਣ ਤਾਂ ਜਿਹੜਾ ਗੁਰੂ ਸਾਹਿਬ ਕਹਿ ਰਹੇ ਨੇ ਮੇਰੇ ਵਿੱਚ ਹੈ, ਇਹ ਤਾਂ ਗੱਲ ਹੀ ਮੇਰੀ ਹੋ ਰਹੀ ਹੈ। ਜਿੰਨੀ ਦੇਰ ਤੱਕ ਇਹ ਸਮਝਦੇ ਹਨ ਵੀ ਇਹ ਵਿਦੇਸ਼ ਕਿਸੇ ਵਾਸਤੇ ਹੈ, ਕੋਈ ਪਰਿਵਰਤਨ ਨਹੀਂ ਆਏਗਾ ਸਾਡੇ 'ਚ, ਇੱਕ ਰਾਈ ਜਿੰਨਾ ਪਰਿਵਰਤਨ ਨਹੀਂ ਆਏ, ਹੋਰਾਂ ਵਾਸਤੇ ਪੜ੍ਹੀ ਜਾਓ ਸੁਣਾਈ ਜਾਓ, ਜਦੋਂ ਸਮਝਾਂਗੇ ਗੱਲ ਹੀ ਮੇਰੀ ਹੈ, ਮੇਰੇ ਵਾਸਤੇ ਪਰਿਵਰਤਨ ਹੈ। ਗੁਰਬਾਣੀ ਦੇ ਸ਼ੀਸ਼ੇ ਦੇ ਅੱਗੇ ਖੜ ਕੇ ਪਤਾ ਚੱਲੇਗਾ ਤੇਰਾ ਆਪਣਾ ਸਰੂਪ ਕੀ ਹੈ, ਇਹ ਦਿਸ ਕਿਉਂ ਨਹੀਂ ਰਿਹਾ। ਸ਼ੀਸ਼ਾ ਹੋਵੇ ਸਾਹਮਣੇ, ਅੱਖਾਂ ਹੋਣ ਬੰਦ, ਚਿਹਰਾ ਨਹੀਂ ਦਿਸੇ, ਸ਼ੀਸ਼ਾ ਵੀ ਸਾਹਮਣੇ ਹੈ, ਅੱਖਾਂ ਵੀ ਕੋਲ ਨੇ, ਦਿਸਦਾ ਵੀ ਕੁਛ ਨਹੀਂ, ਅੱਖਾਂ ਬੰਦ ਨੇ, ਅੱਖਾਂ ਖੋਲਣੀਆਂ ਹੋਣਗੀਆਂ। ਅੱਖਾਂ ਬੰਦ ਕਰਕੇ ਸ਼ੀਸ਼ਾ ਦੇਖਣ ਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਦੇ ਕੁਝ ਨੇਤਰ ਨਾ, ਉਹਨਾਂ ਨੂੰ ਬੰਦ ਕਰਕੇ ਬਾਣੀ ਪੜ੍ਹਨਾ ਲਾਭ ਨਹੀਂ ਹੋਇਆ। ਇੱਕ ਘਟਨਾ ਹੈ, ਗੁਰੂ ਕਾਲ ਦੇ ਸਮੇਂ ਬਵੰਜਾ ਕਵੀਆਂ ਦੇ ਸ਼੍ਰੋਮਣ ਭਾਈ ਨੰਦ ਲਾਲ ਸਿੰਘ ਗਜਨੀ ਦੇ ਵਿੱਚ ਨਿਵਾਸ ਰੱਖਦੇ ਸੀ, ਵਿਦਿਆ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ, ਰੰਭਾ ਭੋਗਨ ਕੋ ਜੋ ਸੁਖ ਜਾਣੇ ਸ਼ਕਰ ਨਾ ਆਣ। ਵਿਦਿਆ ਦੀ ਕਦਰ ਕੇਵਲ ਵਿਦਵਾਨ ਕਰੇਗਾ, ਦੂਸਰਾ ਨਹੀਂ। ਔਰੰਗਜ਼ੇਬ ਜਿੱਥੇ ਐਡਾ ਕੁਰਖਤ ਅਤੇ ਨਿਰਦਈ ਬਾਦਸ਼ਾਹ ਸਾਬਤ ਹੋਇਆ, ਉੱਥੇ ਔਰੰਗਜ਼ੇਬ ਵਿਦਵਾਨ ਵੀ ਬਹੁਤ ਵੱਡਾ ਸੀ। ਦਿੱਲੀ ਦੇ ਤਖ਼ਤ ਦੇ ਦੋ ਬਾਦਸ਼ਾਹ ਇਹੋ ਜਿਹੇ ਹੋਏ ਹੈ ਜਿਹੜੇ ਬੇਚੈਨੀ ਦੀ ਮੌਤ ਮਰੇ ਹੈ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਕਤਲ ਕਰਨ ਤੋਂ ਬਾਅਦ ਇੱਕ ਰਾਤ ਵੀ ਚੈਨ ਦੇ ਨਾਲ ਦਿੱਲੀ ਦੇ ਅੰਦਰ ਨਹੀਂ ਕੱਟੀ। ਹਰਿਮੰਦਰ ਸਾਹਿਬ 'ਤੇ ਅਟੈਕ ਕਰਕੇ ਇੰਦਰਾ ਗਾਂਧੀ ਨੇ ਜਿੰਨੇ ਮਹੀਨੇ ਉਹ ਜਿਉਂਦੀ ਰਹੀ ਹੈ, ਜੂਨ 84 ਤੋਂ ਬਾਅਦ ਅਕਤੂਬਰ 31 ਤੱਕ ਭੱਠ ਦੇ ਦਾਣੇ ਦੀ ਤਰ੍ਹਾਂ ਪੁੱਜਦੀ ਰਹੀ ਹੈ, ਭੱਠ ਦੇ ਦਾਣੇ ਦੀ ਤਰ੍ਹਾਂ। ਕਿੰਨੀ ਬੇਚੈਨ ਸੀ ਉਹਦੀ ਦਿਲ ਦੀ ਮਹਿਰਮ। ਉਹਦੀ ਸਹੇਲੀ ਨੇ ਗੱਲ ਪ੍ਰਗਟ ਕੀਤੀ ਕਿ ਮੇਰੇ ਕੋਲ ਉਹ ਦੁੱਖ ਰੋਂਦੀ ਸੀ ਕਿ ਮੈਨੂੰ ਨੀਂਦ ਨਹੀਂ ਆਉਂਦੀ, ਗੋਲੀਆਂ ਖਾ ਖਾ ਕੇ ਪੈਂਦੀ ਪਈ। ਪਰ ਜਦੋਂ ਪ੍ਰਲੋਕ ਸਧਾਰਨ ਤੋਂ ਕੁਛ ਦਿਨ ਪਹਿਲਾਂ ਇੱਕ ਵਿਅਕਤੀ ਨੇ ਪੁੱਛਿਆ ਕਿ ਮੈਡਮ, ਹਰਿਮੰਦਰ ਸਾਹਿਬ 'ਤੇ ਤੁਹਾਡਾ ਕੀਤਾ ਹਮਲਾ ਠੀਕ ਸੀ? ਰੋ ਕੇ ਕਿਹਾ ਸੀ, ਕਹਿੰਦੀ ਅਬ ਤੋਂ ਹੋ ਗਿਆ, ਰੋ ਕੇ ਪਛਤਾਵ ਸੀ। ਇਹ ਦੋ ਬਾਦਸ਼ਾਹ ਇਹੋ ਜਿਹੇ ਹੋਏ ਜਿਹੜੇ ਤੜਫ ਤੜਫ ਕੇ ਆਪਣੀ ਅੰਤਰੀ ਜ਼ਿੰਦਗੀ ਦੇ ਵਿੱਚ ਸੰਸਾਰ ਤੋਂ ਗਏ। ਪਾਪ ਤੜਫਾ ਦਿੰਦੇ ਆ ਬੰਦੇ ਨੂੰ। ਔਰੰਗਜ਼ੇਬ ਉਹ ਕਿਸ ਤਰ੍ਹਾਂ ਕੁਰਖਤ ਬਣਿਆ, ਉਹ ਸ਼ੁਰੂ ਦੇ ਵਿੱਚ ਇੰਨਾ ਮਾੜਾ ਨਹੀਂ ਸੀ। ਗੀਤਾ ਦਾ ਪਾਠ ਵੀ ਸੁਣਿਆ ਕਰਦਾ ਸੀ, ਸ਼ਾਇਦ ਆਪ ਜੀ ਨੂੰ ਉਪਰੀ ਲੱਗੇ ਗੱਲ ਇਹ ਇਤਿਹਾਸ ਦੇ ਪੰਨਿਆਂ 'ਤੇ ਲਿਖੀ ਹੋਈ ਹੈ। ਗੀਤਾ ਦਾ ਪਾਠ ਸੁਣਦਾ ਸੀ ਹਰ ਰੋਜ਼, ਕੋਈ ਕੱਟੜ ਖਿਆਲਾਂ ਵਾਲਾ ਹੈ ਨਹੀਂ ਸੀ ਇਹ ਪਹਿਲਾਂ। ਇੱਕ ਦਿਨ ਬ੍ਰਾਹਮਣ ਬਿਮਾਰ ਹੋ ਗਿਆ, ਉਹਨੇ ਆਪਣੇ ਬੇਟੇ ਨੂੰ ਕਿਹਾ, ਬੇਟਾ ਅੱਜ ਗੀਤਾ ਤੂੰ ਸੁਣਾਇਆ ਔਰੰਗਜ਼ੇਬ। ਪਤਾ ਜੀ ਮੈਂ ਚਲਿਆ ਜਾਂਦਾ, ਜਿਹੜਾ ਕਿੱਤਾ ਬਾਪ ਕਰਦਾ ਹੋਵੇ ਉਹ ਪੁੱਤਰ ਤਾਂ ਸਹਿਜੀ ਥੋੜ੍ਹੀ ਜਿਹੀ ਕੋਸ਼ਿਸ਼ ਦੇ ਨਾਲ ਹੀ ਸਿੱਖ ਜਾਂਦਾ ਹੁੰਦਾ। ਬ੍ਰਾਹਮਣ ਦਾ ਪੁੱਤਰ ਸੀ, ਉਹਨਾਂ ਦਾ ਕਿੱਤਾ ਸਤਿਯੁਗ ਤੋਂ ਲੈ ਕੇ ਚੱਲਿਆ ਰਿਹਾ, ਵਿਦਵਾਨ ਬਣ। ਬ੍ਰਾਹਮਣ ਇਹ ਗੱਲ ਭੁੱਲ ਗਿਆ ਕਿ ਮੈਂ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ, ਔਰੰਗਜ਼ੇਬ ਤੋਂ ਧਨ ਲੈਣ ਵਾਸਤੇ, ਮੈਂ ਜਿੱਥੇ ਕਿਤੇ ਗੀਤਾ 'ਚ ਸੱਚ ਬੋਲਿਆ ਹੋਇਆ ਹੈ ਮੈਂ ਉਹ ਪੰਨੇ ਛੱਡ ਜਾਂਦਾ, ਮੈਂ ਉਸ ਲੋਕਾਂ ਦੀ ਕਥਾ ਨਹੀਂ ਸੁਣਾਉਂਦਾ ਕਿ ਤੂੰ ਵੀ ਛੱਡ ਜਾਈ। ਇਹ ਗੱਲ ਦੱਸਣੀ ਭੁੱਲ ਗਿਆ। ਜਿੱਥੇ ਕਥਾ ਚੱਲਦੀ ਸੀ ਉੱਥੇ ਸ਼ਲੋਕ ਆ ਗਿਆ ਕਿ ਹਰ ਜੀਵ ਨੂੰ ਆਪਣੇ ਸਵਯੰ ਧਰਮ 'ਤੇ ਚੱਲ ਕੇ ਮੁਕਤੀ ਮਿਲਦੀ ਹੈ, ਦੂਸਰੇ ਦੇ ਧਰਮ 'ਤੇ ਚੱਲ ਕੇ ਨਹੀਂ। ਇਸ ਲਈ ਭਗਵਾਨ ਜੀ ਕਹਿੰਦੇ ਆਪਣੇ ਆਪਣੇ ਧਰਮ 'ਚ ਸਭ ਨੂੰ ਪੱਕਾ ਰਹਿਣਾ ਚਾਹੀਦਾ। ਔਰੰਗਜ਼ੇਬ ਕਹਿਣ ਲੱਗਾ ਵੀ ਜੇ ਆਪਣੇ ਧਰਮ ਦੇ ਅਨੁਸਾਰ ਹੀ ਮੁਕਤੀ ਮਿਲਦੀ ਆ, ਆਪਣੇ ਧਰਮ ਦੇ ਕਰਮਾਂ 'ਚ ਰਹਿਣਾ ਚਾਹੀਦਾ ਪੱਕਾ, ਮੈਂ ਗੀਤਾ ਦਾ ਪਾਠ ਕਦੇ ਲਈ ਸੁਣਦਾ? ਉਸ ਤੋਂ ਬਾਅਦ ਜਾ ਵੀ ਅੱਜ ਤੋਂ ਬਾਅਦ ਗੀਤਾ ਦਾ ਪਾਠ ਬੰਦ, ਕੁਰਾਨ ਸੁਣਿਆ ਕਰੂੰਗਾ। ਆਪਣੇ ਧਰਮ ਦੇ ਵਿੱਚ ਪੱਕਾ ਹੋਣ ਦਾ ਇਹੋ ਜਿਹਾ ਰਸਤਾ ਫੜਿਆ ਕਿ ਦੁਨੀਆਂ 'ਚ ਧਰਮ ਇੱਕ ਰਹੇ ਹੋ, ਦੂਜਾ ਰਹੇ ਹੀ ਕੋਈ ਨਾ। ਇੱਥੋਂ ਇਹਦੇ 'ਚ ਬਦਲਾਅ ਆਉਂਦਾ ਅਗਿਆਨਤਾ ਦੇ ਕਾਰਨ ਇਹ ਆ ਗਿਆ। ਜਿੱਥੋਂ ਵਿਦਵਾਨ ਮਿਲਿਆ ਲੈ ਆਉਂਦਾ, ਜਿੱਥੋਂ ਵਿਦਵਾਨ 1400 ਵਿਦਵਾਨ ਇਹਨੇ ਇਕੱਠੇ ਕੀਤੇ ਆਪਣੇ ਸਭਾ ਦੇ ਅੰਦਰ, 1400 ਪੰਜ ਭਾਸ਼ਾ ਦੇ ਵਿੱਚ ਤਿੰਨ ਤਿੰਨ ਡਿਗਰੀਆਂ ਮੰਨੀਆਂ ਹਨ। ਜਿਵੇਂ ਪੰਜਾਬੀ ਭਾਸ਼ਾ ਨਾ, ਇਹਦੇ 'ਚ ਵੀ ਤਿੰਨ ਡਿਗਰੀਆਂ, ਬੁੱਧੀਮਾਨੀ, ਵਿਦਵਾਨੀ, ਤੀਸਰੀ ਨੂੰ ਕਹਿੰਦੇ ਨੇ ਗਿਆਨੀ ਜੀ, ਫਲਾਣੇ ਨੇ ਗਿਆਨੀ ਪਾਸ ਕੀਤੀ ਹੋਈ। ਹਿੰਦੀ ਦੇ ਵਿੱਚ ਵੀ ਤਿੰਨ ਡਿਗਰੀਆਂ ਹਨ, ਰਤਨ, ਭੂਸ਼ਣ, ਪ੍ਰਭਾਕਰ। ਉਰਦੂ ਦੇ ਵਿੱਚ ਵੀ ਤਿੰਨ ਡਿਗਰੀਆਂ ਹਨ, ਅਦੀਬ, ਅਦੀਵਾਲਮ, ਅਦੀਵਾਜ਼ਲ। ਫਾਰਸੀ ਦੇ ਵਿੱਚ ਵੀ ਤਿੰਨ ਡਿਗਰੀਆਂ ਹਨ, ਮੁਨਸ਼ੀ, ਮੁਨਸ਼ੀ ਆਲਮ, ਮੁਨਸ਼ੀ ਫਾਜ਼ਲ। ਅਰਬੀ ਦੇ ਵਿੱਚ ਵੀ ਤਿੰਨ ਡਿਗਰੀਆਂ ਹਨ, ਮੌਲਵੀ ਇੱਕ ਡਿਗਰੀ ਦਾ ਨਾਮ ਹੈ, ਪੰਡਿਤ ਇੱਕ ਡਿਗਰੀ ਦਾ ਨਾਮ ਹੈ, ਕੋਈ ਬ੍ਰਾਹਮਣ ਨੂੰ ਪੰਡਿਤ ਨਹੀਂ ਕਿਹਾ ਜਾਂਦਾ, ਇਹ ਵਿਦਵਾਨ ਦਾ ਨਾਮ। ਔਰ ਇਹ ਡਿਗਰੀ ਮਿਲਦੀ ਆ ਹਰਿਦੁਆਰ ਵਿਦਿਆਲਿਆਂ ਦੇ ਵਿੱਚ, ਕੰਸੀ ਦੇ ਅੰਦਰ ਪੰਡਿਤ ਦੀ ਡਿਗਰੀ ਹੈ, ਆਚਾਰੀਆ ਦੀ ਡਿਗਰੀ ਹੈ। ਅਤੇ ਇਸ ਤਰ੍ਹਾਂ ਤਿੰਨ ਡਿਗਰੀਆਂ, ਮੌਲਵੀ, ਮੌਲਵੀ ਆਲਮ, ਮੌਲਵੀ ਫਾਜ਼ਲ। ਮੌਲਵੀ ਆਲਮ ਅਤੇ ਮੌਲਵੀ ਫਾਜ਼ਲ ਇਦੋਂ ਵੱਡੀ, ਜਿਵੇਂ ਹੁਣ ਕੋਈ ਕਹਿ ਦੇਵੇ ਮੇਰੀ PhD ਕੀਤੀ ਹੋਈ ਹੈ। ਇਸ ਡਿਗਰੀ ਵਾਲੇ 1400 ਬੰਦੇ ਇਕੱਠੇ ਕੀਤੇ ਉਹਨੇ ਸੰਸਾਰ ਦੇ ਕੋਨੇ ਕੋਨੇ 'ਚੋਂ। ਗਜਨੀ ਤੋਂ ਵਿਦਵਾਨ ਮਿਲ ਗਿਆ, ਨਹੀਂ ਛੱਡਿਆ, ਪੂਰਬ, ਪੱਛਮ, ਉੱਤਰ, ਦੱਖਣ ਸਾਰੇ ਵਿਦਵਾਨ ਇਕੱਠੇ ਕੀਤੇ ਹੈ। ਔਰ ਨਿਰੋਲ ਕੁਰਾਨ ਦੀਆਂ ਆਇਤਾਂ ਦੀ ਕਥਾ ਹੋਏਗੀ ਔਰ ਚਰਚਾ ਹੋਏਗੀ, ਇਹ ਸਿਲਸਿਲਾ ਚੱਲਦਾ ਰਿਹਾ। ਭਾਈ ਨੰਦ ਲਾਲ ਜੀ ਮਹਾਨ ਵਿਦਵਾਨ ਸਨ ਅਤੇ ਔਰੰਗਜ਼ੇਬ ਨੇ ਆਪਣੇ ਕਾਜ਼ੀਆਂ ਮਲਾਣਿਆਂ ਤੋਂ ਇੱਕ ਓਹਲਾ ਰੱਖਿਆ ਹੋਇਆ ਸੀ ਵੀ ਇਹਨਾਂ ਨੂੰ ਪਤਾ ਨਾ ਚੱਲ ਜਾਏ ਵੀ ਮੈਂ ਆਪਣੇ ਬੇਟੇ ਵਾਸਤੇ ਉਸਤਾਦ ਹਿੰਦੂ ਰੱਖਿਆ ਹੋਇਆ। ਥੋੜ੍ਹੀਆਂ ਬਹੁਤੀਆਂ ਚੋਰੀਆਂ ਤਾਂ ਦੇਖੋ ਹਰ ਮਨੁੱਖ ਹੀ ਕਰਦਾ, ਥੋੜ੍ਹੇ ਬਹੁਤੇ ਓਹਲੇ ਤਾਂ ਨਾ ਸਾਰੇ ਰੱਖ ਲੈਂਦੇ ਆ, ਕੋਈ ਦੁੱਧ ਧੋਤਾ ਨਹੀਂ। ਇਹਨੇ ਥੋੜ੍ਹਾ ਜਿਹਾ ਵੱਧ ਓਹਲਾ ਰੱਖਿਆ ਵੀ ਕੋਈ ਇਹ ਨਾ ਕਹੇ। ਇਹਨੂੰ ਉਹਦੀ ਵਿਦਵਾਨੀ ਪਸੰਦ ਸੀ, ਇਹਨੇ ਆਪਣੇ ਬੇਟੇ ਮੁਅੱਜ਼ਮ ਸ਼ਾਹ ਜਿਹੜਾ ਬਾਅਦ 'ਚ ਬਹਾਦਰ ਸ਼ਾਹ ਬਣਦਾ ਹੈ ਉਹਦੇ ਕੋਲ ਸਪੈਸ਼ਲ ਉਹਨੂੰ ਪੜ੍ਹਾਉਣ ਵਾਸਤੇ ਰੱਖਿਆ ਹੋਇਆ, ਆਪਣੇ ਮਹਿਲਾਂ 'ਚ ਕਮਰਾ ਦਿੱਤਾ। ਔਰੰਗਜ਼ੇਬ ਦੇ 5 ਪੁੱਤਰ ਸੀ, 2 ਤਾਂ ਪਹਿਲੇ ਹੀ ਮਰ ਗਏ ਸੀ, ਇਹਦੇ ਹੁੰਦੇ 3 ਰਹਿ ਗਏ ਸੀ, ਉਹਨਾਂ 3 ਚੋਂ ਬਹਾਦਰ ਸ਼ਾਹ ਵੱਡਾ ਹੈ। ਅਤੇ ਤਾਰਾ ਆਜ਼ਮ ਮੁਰਾਦ ਬਖਸ਼, ਕਾਮ ਬਖਸ਼ ਵੀ ਕਹਿੰਦੇ ਉਹਨੂੰ, ਅਤੇ ਇਹਨਾਂ ਦੇ ਵਿੱਚ ਇਹ ਵੱਡਾ ਸੀ। ਔਰੰਗਜ਼ੇਬ ਨੇ ਵਸੀਅਤਨਾਮਾ ਵੀ ਇਹਦੇ ਨਾਂ ਕੀਤਾ ਸੀ, ਮੇਰੀ ਰਾਜ ਦੀ ਬਾਅਦ ਦੇ ਵਿੱਚ ਹੱਕਦਾਰ ਮੇਰਾ ਇਕੱਲਾ ਬੇਟਾ ਬਹਾਦਰ ਸ਼ਾਹ ਹੋਇਆ। ਇਹਨੂੰ ਵਿਦਵਾਨ ਬਣਾਇਆ ਉਸਨੇ, ਵਿੱਦਿਆ ਪੜ੍ਹਾਈ, ਉਹਨੂੰ ਪਤਾ ਸੀ ਵੀ ਤਖ਼ਤ 'ਤੇ ਇਸਨੂੰ ਬਿਠਾਉਣਾ। ਉਂਝ ਵੀ ਉਹ ਭਰਾਵਾਂ 'ਚ ਵੱਡਾ ਸੀ ਹੱਕ ਉਸ ਦਾ। ਭਾਈ ਨੰਦ ਲਾਲ ਰੋਜ਼ ਪੁੱਛਦੇ ਆ ਆਪਣੇ ਸੁਗਿਰਦ ਨੂੰ, ਬੇਟਾ ਮੁਅੱਜ਼ਮ ਸ਼ਾਹ ਅੱਜ ਤੇਰੀ ਅੱਬਾ ਜਾਨ ਦੀ ਸਭਾ ਵਿੱਚ ਕੀ ਚਰਚਾ ਹੋਈ? ਵਿਦਵਾਨ ਨੂੰ ਚਸਕਾ ਹੁੰਦਾ ਗ੍ਰੰਥ ਪੜ੍ਹਨ ਦਾ, ਚੰਗੀਆਂ ਵਿਦਵਾਨਾਂ ਦੀਆਂ ਗੱਲਾਂ ਸੁਣਨ ਦਾ, ਗਿਆਨ ਸੁਣ ਕੇ ਵੱਧਦਾ, ਸੁਣਾ ਕੇ ਤਾਂ ਨਹੀਂ ਵੱਧਦਾ, ਸੁਣਾ ਕੇ ਤਾਂ ਉਨਾ ਹੀ ਰਹੂਗਾ ਜਿੰਨਾ ਹੈਗਾ। ਤਾਂ ਇੱਕ ਦਿਨ ਦੀ ਘਟਨਾ, ਕਹਿਣ ਲੱਗਾ ਉਸਤਾਦ ਅੱਜ ਤਾਂ ਬਸ ਹੱਦ ਹੀ ਹੋ ਗਈ। ਕੀ ਹੋਇਆ? ਕੁਰਾਨ ਦੀ ਇੱਕ ਆਇਤ ਦੇ 1400 ਉਮਲਾਓ ਜਿਹੜੇ ਮੱਥਾ ਮਾਰ ਰਹੇ, ਕੋਈ ਅਰਥ ਨਹੀਂ ਆ। ਭਾਈ ਸਾਹਿਬ ਕਹਿੰਦੇ ਐਡੇ ਐਡੇ ਵਿਦਵਾਨ, ਆਲਮ ਫਾਜ਼ਲ ਦੀਆਂ ਡਿਗਰੀਆਂ, ਬੇਟਾ ਤੂੰ ਦੱਸ ਸਕਦਾ ਕਿਹੜੀ ਆਇਤ ਹੈ? ਕਹਿੰਦੇ ਜੀ ਹਾਂ ਮੈਂ ਦੱਸ ਸਕਦਾ, ਕੱਲ੍ਹ ਕੁਰਾਨ ਦੀ ਪੋਥੀ ਕੀਤੀ ਪ੍ਰਕਾਸ਼, ਕਹਿੰਦਾ ਜੀ ਆਹ ਆਇਤ ਹੈ। ਭਾਈ ਸਾਹਿਬ ਦਾ ਅਨੁਭਵ ਦੇਖੋ, ਕੁਛ ਅਰਥ ਹੁੰਦੇ ਨੇ ਜਿਹੜੇ ਅਨੁਭਵ ਦੁਆਰਾ ਖੁੱਲ੍ਹਦੇ ਆ, ਜੇ ਤੁਸੀਂ ਕਹੋ ਟੀਕੇ ਪੜ੍ਹਨ ਨਾਲ ਵੀ ਨਹੀਂ ਖੁੱਲ੍ਹਦੇ। ਕੋਈ ਲੈਣ ਹੈ, ਹੁਣ ਡਾਕਟਰ ਸਾਧੂ ਸਿੰਘ ਜੀ ਬੈਠੇ ਨੇ, ਇਹਨਾਂ ਦੀ ਆਪਣੀ ਲੈਨ 'ਚ ਵੀ, ਡਾਕਟਰੀ 'ਚ ਵੀ ਅਨੁਭਵ ਕੰਮ ਕਰਦਾ ਹੈ। ਇਕੱਲਾ ਪੜ੍ਹਿਆ ਉਹਦੇ ਨਾਲ ਨਹੀਂ ਕੰਮ ਚੱਲਦਾ। ਅਮੈਰੀਕਾ ਦੇ ਵਿੱਚ ਇੱਕ ਡਾਕਟਰ ਉਹਨਾਂ ਬਿਮਾਰੀਆਂ ਦਾ ਇਲਾਜ ਕਰਨ ਦਾ ਮਾਹਰ ਹੋ ਗਿਆ, ਬੜੇ ਬੜੇ ਡਾਕਟਰ ਉਹਦੇ ਕੋਲ ਉਹ ਕਲਾਸ ਲਾਉਂਦਾ, ਉਹਨਾਂ ਦੀ ਇੱਕੋ ਹੀ ਆ ਸਾਰੇ ਅਮੈਰੀਕਾ ਦੇ ਵਿੱਚ, ਸਪੈਸ਼ਲਿਸਟ ਹੈ। ਸਪੈਸ਼ਲੀ ਤਾਂ ਹਰ ਚੀਜ਼ ਦੇ ਹਰੇਕ ਹੁੰਦੇ ਨੇ, ਉਹ ਕੇਸ ਜਿਹੜੇ ਡਾਕਟਰ ਹੱਥ ਖੜ੍ਹੇ ਕਰ ਦੇਣ ਵੀ ਅਸੀਂ ਨਹੀਂ ਕਰ ਸਕਦੇ। ਬੜੀ ਬਰੀਕੀ ਦੀ ਬਾਤ। ਇਸੇ ਤਰ੍ਹਾਂ ਅਨੁਭਵ ਦੀ ਬਾਤ ਹੈ। ਭਾਈ ਸਾਹਿਬ ਕਹਿਣ ਲੱਗੇ ਹੱਸ ਕੇ, ਕਹਿੰਦੇ ਬਹਾਦਰ ਸ਼ਾਹ ਮੁਅੱਜ਼ਮ ਸ਼ਾਹ ਬੇਟਾ ਦੇਖ, ਮੈਂ ਤਾਂ ਤੇਰੇ ਅੱਬਾ ਦੀ ਸਭਾ 'ਚ ਜਾ ਨਹੀਂ ਸਕਦਾ, ਪਰ ਇੱਕ ਗੱਲ ਹੈ ਵੀ ਆਪਣਾ ਅਨੁਭਵ ਤੇਰੇ ਰਾਹੀਂ ਮੈਂ ਉੱਥੇ ਪਹੁੰਚਾ ਸਕਦਾ ਵੀ ਜੇ ਤੇਰੇ ਕੋਲੋਂ ਅਰਥ ਕਰਾ ਦਿਆਂ। ਉਹਨੇ ਜੀ ਚੰਗੀ ਤਰ੍ਹਾਂ ਪੜ੍ਹਾ ਦਿੱਤਾ ਵੀ ਇਹਦੇ ਇਹ ਅਰਥ, ਉਹਨੂੰ ਤਿਆਰ ਕਰਕੇ ਭੇਜਿਆ ਜਾ ਕੇ ਅਰਥ ਕਰਕੇ। ਅਗਲੇ ਦਿਨ ਫਿਰ ਬਹਿਸ ਹੋਣੀ ਸ਼ੁਰੂ ਹੋ ਗਈ। ਇਹ ਬਹਾਦਰ ਸ਼ਾਹ ਉੱਠ ਕੇ ਖੜ੍ਹਾ ਹੋ ਗਿਆ। ਔਰੰਗਜ਼ੇਬ ਵੀ ਹੈਰਾਨ ਹੋਇਆ ਵੀ ਬੱਚਾ ਉੱਠ ਕੇ ਖੜ੍ਹਾ ਕਿਉਂ ਹੋਇਆ। ਕਹਿਣ ਲੱਗਿਆ ਆਬਾ ਜਾਨ, ਹਜ਼ੂਰ ਮੈਨੂੰ ਵੀ ਮੌਕਾ ਦਿੱਤਾ ਜਾਵੇ ਬੋਲਣ ਦਾ। ਔਰੰਗਜ਼ੇਬ ਬੜੇ ਗੁੱਸੇ 'ਚ ਬੋਲਿਆ, ਕਹਿੰਦਾ ਮੂਰਖ ਨਾ ਹੋਵੇ ਕਿਸੇ ਜ਼ਮਾਨੇ ਦਾ, ਮੈਨੂੰ ਤੇਰੀ ਅਕਲ ਦਾ ਪਤਾ ਹੈ, ਤੇਰੀ ਵਿੱਦਿਆ ਦਾ ਪਤਾ ਹੈ, ਇਹ 1400 ਵਿਦਵਾਨ ਹੈ ਬੇਟਾ ਜਿਹਨਾਂ 'ਚ ਉੱਠ ਕੇ ਖੜ੍ਹਾ ਹੋ ਗਿਆ, ਬਹਿ ਜਾ, ਇਹੋ ਜਿਹੀ ਨਦਾਨੀ ਨਹੀਂ ਕਰਨੀ ਗਾਂ ਤੂੰ। ਖੁਸ਼ਾਮਦ ਕਰਨ ਵਾਲੇ ਲੋਕ ਚੰਗੇ ਨਹੀਂ ਹੁੰਦੇ, ਖੁਸ਼ਾਮਦ ਕਰਨ ਵਾਲੇ ਲੋਕ ਕਾਹਦੀ ਬੁਲਾਣੇ ਦੀ। ਬਾਦਸ਼ਾਹ ਦਾ ਪੁੱਤਰ ਹੈ, ਕੱਲ੍ਹ ਨੂੰ ਇਹਨੇ ਬਾਦਸ਼ਾਹ ਬਣਨਾ ਹੈ, ਅਤੇ ਜੇ ਥੋੜ੍ਹੀ ਜਿਹੀ ਦੀ ਪੱਖ ਕਰ ਦਈਏ। ਕਹਿਣ ਲੱਗੇ ਹਜ਼ੂਰ ਇੱਕ ਗੁਜ਼ਾਰਿਸ਼ ਹੈ। ਸੋ ਕਾਜ਼ੀ ਸਾਹਿਬ ਇੱਕ ਬੋਲਿਆ, ਜੀ ਮੇਰੀ ਵਿਚਾਰ ਹੈ ਵੀ ਜੇ ਇਹਨੂੰ ਬੱਚੇ ਨੂੰ ਮੌਕਾ ਦਿੱਤਾ ਹੈ, ਕਿਆ ਪਤਾ ਖੁਦਾ ਦੀ ਪ੍ਰਸੰਨਤਾ ਇਹ 'ਤੇ ਹੋਵੇ, ਜਿਹੜਾ ਸਾਤੋਂ ਨਹੀਂ ਖੋਲਿਆ ਇਹ ਖੋਲ ਦੇਵੇ। ਦੂਜਾ ਬੋਲਿਆ, ਤੀਜਾ ਬੋਲ, ਫਿਰ ਤਾਂ ਕਈ ਬੋਲ ਪਏ, ਹਾਂ ਜੀ ਹਾਂ ਪਾਤਸ਼ਾਹ ਜੀ ਦਿਓ ਇਹਨੂੰ ਮੌਕਾ। ਕਹਿੰਦਾ ਵੀ ਜੇ ਤੁਹਾਡੀ ਸੰਮਤੀ ਹੈ ਠੀਕ ਹੈ, ਚੱਲ ਬੱਚਾ ਸੁਣਾ। ਜਦ ਉਹਨੇ ਸੁਣਾ, ਉਹਨੇ ਤਹਾਂ ਲਾ ਦਿੱਤੀਆਂ, ਇਨਸ਼ਾਅੱਲਾ ਇਨਸ਼ਾਅੱਲਾ ਲਾ ਕੇ ਕਰਨ ਮੂੰਹ 'ਚ ਉਂਗਲਾਂ ਪਾ ਗਏ। ਔਰੰਗਜ਼ੇਬ ਕਹਿੰਦਾ ਗਿਆ, ਹਾਂ ਪਿਤਾ ਜੀ। ਕਹਿੰਦੇ ਦੱਸ ਕਿਹਦੀ ਚੋਰੀ ਕਰਕੇ ਲੈ ਆਇਆ? ਚੋਰੀ ਹੋਰ, ਇਹ ਚੋਰੀ ਦਾ ਮਾਲ ਹੈ, ਮੈਂ ਬਾਦਸ਼ਾਹ ਚੋਰਾਂ ਨੂੰ ਫੜਨ ਜਾਣਦਾ। ਕਹਿੰਦੇ ਜੀ ਮੈਂ ਸਮਝਿਆ ਨਹੀਂ। ਕਹਿੰਦਾ ਤੇਰੀ ਅਕਲ ਤਾਂ ਹੈ ਨਹੀਂ, ਇਹ ਅਰਥ ਕਿਹਦੇ ਲੈ ਕੇ ਆਇਆ ਚੋਰੀ ਕਰਕੇ? ਹੁਣ ਉਸਤਾਦਾਂ ਦੇ ਚੰਡੇ ਹੋਏ ਮਾਰ ਨਹੀਂ ਖਾਇਆ ਕਰਦੇ। ਕਹਿੰਦੇ ਪਿਤਾ ਤੁਸੀਂ ਬਾਦਸ਼ਾਹ ਨਿਆਂ ਦੀ ਗੱਲ ਕਰੋ, ਇਹ ਦੱਸੋ ਵੀ ਜੋ ਕੁਛ ਪਿਤਾ ਦੀ ਜ਼ਮੀਨ ਜਾਇਦਾਦ ਪ੍ਰੋਪਰਟੀ ਧੰਨਵਾਦ ਜੋ ਕੁਛ ਵੀ ਹੈ, ਕਿਆ ਉਹ ਪੁੱਤਰ ਦਾ ਨਹੀਂ ਹੁੰਦਾ? ਕਹਿੰਦੇ ਹੁੰਦਾ। ਕਹਿੰਦੇ ਇਸੇ ਤਰ੍ਹਾਂ ਕੋਈ ਚੋਰੀ ਦਾ ਮਾਲ ਨਹੀਂ, ਮੇਰੇ ਉਸਤਾਦ ਦੀ ਕਮਾਈ ਹੈ, ਨੰਦ ਲਾਲ ਦੀ, ਉਹਨੇ ਮੈਨੂੰ ਅਰਥ ਪੜ੍ਹਾਏ, ਮੈਂ ਤੁਹਾਨੂੰ ਸੁਣਾ ਦਿੱਤਾ, ਮੇਰੇ ਉਸਤਾਦ ਦੇ ਹੋਏ ਕਿ ਮੇਰੇ। ਕਹਿੰਦੇ ਠੀਕ, ਮੇਰਾ ਅਨੁਮਾਨ ਠੀਕ ਰਿਹਾ ਵੀ ਅਰਥ ਬਗਾਨੇ ਤੇਰੇ ਨੇ, ਬਹਿ ਜਾ ਬੇਟਾ ਉਹ ਕੋਈ ਗੱਲ। ਔਰੰਗਜ਼ੇਬ ਗੁੱਸੇ 'ਚ ਆ ਕੇ ਬੋਲਿਆ, ਕਹਿੰਦਾ ਕਾਜ਼ੀਓ ਮੁਲਾਣਿਓ, ਚੱਪੜੀਆਂ 'ਚ ਨੱਕ ਡੋਬ ਡੋਬ ਕੇ ਮਰ ਜਾਓ, ਤੁਹਾਨੂੰ ਜਿਉਂਦੇ ਰਹਿਣ ਦਾ ਹੱਕ ਕੋਈ ਨਹੀਂ। ਉਹ ਇੱਕ ਕਾਫਰਾਂ ਦੇ ਵਿੱਚ ਜਿਹਨਾਂ ਨੂੰ ਅਸੀਂ ਕਾਫਰ ਕਹਿੰਦੇ ਹਾਂ, ਉਹਨਾਂ 'ਚ ਐਡਾ ਵੱਡਾ ਵਿਦਵਾਨ ਜਿਹਨੇ ਦੂਰ ਬੈਠੇ ਤੀਰ ਮਾਰਿਆ ਅਤੇ ਬਿੰਨ ਦਿੱਤਾ 1400 ਵਿਦਵਾਨ, ਬੋਲੋ ਕੀ ਕਰਨਾ ਉਸਦਾ? ਕਹਿੰਦੇ ਹਜ਼ੂਰ ਕਰਨਾ ਕੀ ਹੈ, ਇਹੋ ਜਿਹਾ ਵਿਦਵਾਨ ਫਿਰ ਕਾਫਰਾਂ 'ਚ ਨਹੀਂ ਚਾਹੀਦਾ, ਆਪਣੇ ਚਾਹੀਦਾ। ਕੱਲ੍ਹ ਨੂੰ ਸੂਰਜ ਚੜ੍ਹਦਿਆਂ ਉਹਦੀ ਸੁੰਨਤ ਕੀਤੀ ਜਾਏ ਅਤੇ ਕਲਮਾ ਪੜ੍ਹ ਕੇ ਉਹਨੂੰ ਮੁਸਲਮਾਨ ਬਣਾ ਲਿਆ ਜਾਏ। ਕੱਲ੍ਹ ਮੁਅੱਜ਼ਮ ਸਾਹਿਬ ਦਾ ਹਿਰਦਾ ਕੰਬ ਗਿਆ, ਉਹਨੇ ਕਿਹਾ ਬਹੁਤ ਅਨਰਥ ਹੋ ਗਿਆ, ਉਦਾਸ ਹੋ ਗਿਆ। ਪਹੁੰਚਿਆ ਆਪਣੇ ਉਸਤਾਦ ਕੋਲ, ਕਹਿਣ ਲੱਗਾ ਉਸਤਾਦ ਇੱਕ ਬੁਰੀ ਖਬਰ ਲੈ ਕੇ ਆਇਆ, ਦੱਸੋ। ਦੇਖੋ ਤੁਸੀਂ ਵਿੱਦਿਆ ਪੜ੍ਹਾਈ ਹੈ, ਵਿੱਦਿਆ ਪੜ੍ਹਾਉਣ ਵਾਲਾ ਵੀ ਪਿਤਾ ਦੇ ਸਮਾਨ ਹੁੰਦਾ ਅਤੇ ਪਿਤਾ ਦਾ ਪਿਤਾ ਹੁੰਦਾ ਹੀ ਹੈ, ਪਰ ਪੰਜ ਪਿਤਾ ਇੱਕੋ ਜਿਹੇ ਬੰਨੇ ਹੈ, ਤੁਸੀਂ ਵੀ ਮੇਰੇ ਪਿਤਾ ਹੋ। ਕੱਲ੍ਹ ਨੂੰ ਸੂਰਜ ਚੜ੍ਹਦਿਆਂ ਤੁਹਾਡਾ ਧਰਮ ਬਦਲਿਆ ਜਾਣਾ, ਤੁਹਾਨੂੰ ਮੁਸਲਮਾਨ ਬਣਾ ਲਿਆ ਜਾਵੇ। ਔਰੰਗਜ਼ੇਬ, ਮੇਰੇ ਪਿਤਾ ਨੇ ਫੈਸਲਾ ਕਰ ਲਿਆ, ਅਨਾਊਂਸ ਹੋ ਚੁੱਕਿਆ, ਅੱਜ ਰਾਤ ਹੈ ਤੁਹਾਡੇ ਕੋਲ, ਦੋਨਾਂ 'ਚੋਂ ਇੱਕ ਚੀਜ਼ ਬਚੇਗੀ, ਜਾਂ ਤੁਹਾਡੀ ਜਾਨ ਬਚੇਗੀ ਜਾਂ ਤੁਹਾਡਾ ਧਰਮ ਬਚੇਗਾ। ਜੇ ਧਰਮ ਬਚਾਉਣਾ ਹੈ ਤਾਂ ਫਿਰ ਤੁਹਾਨੂੰ ਇੱਥੋਂ ਚਲੇ ਜਾਣਾ ਚਾਹੀਦਾ। ਉਹ ਕਹਿੰਦਾ ਬੇਟਾ ਨਿਕਲਾਂ ਕਿਵੇਂ? ਕਹਿੰਦੇ ਜੀ ਸਾਡੇ ਇੱਥੇ ਕੇਵਲ ਬਾਦਸ਼ਾਹ ਦੇ ਪਰਿਵਾਰ ਨੂੰ ਪਤਾ ਹੁੰਦਾ ਹੈ, ਸੁਰੰਗ ਰੱਖੇ ਨੂੰ ਗੁਪਤ ਦਰਵਾਜ਼ੇ ਜਾ ਕੇ ਜੰਗਲ 'ਚ ਖੁੱਲਦਾ, ਮੈਂ ਤੁਹਾਨੂੰ ਦਰਵਾਜ਼ੇ ਤੱਕ ਛੱਡ ਕੇ ਆਊਂ ਰਾਤ ਦੇ ਅੰਧੇਰੇ 'ਚ, ਅੱਗੇ ਖੁਦਾ ਜਾਣੇ ਤੁਸੀਂ ਜਾਣੇ, ਮੈਂ ਆਪਣਾ ਧਰਮ ਨਿਭਾਜੂ। ਰਾਤ ਦੇ ਅੰਧੇਰੇ 'ਚ ਬਾਹਰ ਕੱਢ ਦਿੱਤਾ। ਜਿਉਂ ਉੱਥੋਂ ਇਹ ਵਿਦਵਾਨ ਨੱਠਾਂ ਨਾਲ ਇਹ ਸੋਚਦਾ ਕਿ ਕਦੇ ਕਦੇ ਬੰਦੇ ਦਾ ਕਮਾਇਆ ਜ਼ਿੰਦਗੀ ਦਾ ਧਨ ਉਹਦੀ ਉਜਾਨ ਲੈ ਜਾਂਦਾ, ਦੁਸ਼ਮਣ ਬਣ ਜਾਂਦਾ, ਸੱਟਾਂ ਪੇਟਾਂ ਲੱਗ ਜਾਂਦੀਆਂ, ਔਰਤ ਦੀ ਸੁੰਦਰਤਾ ਕਈ ਵਾਰੀ ਉਹਦੀ ਉਹ ਦੁਸ਼ਮਣ ਬਣ ਜਾਂਦੀ ਹੈ, ਮੁਸੀਬਤ 'ਚ ਪਾ ਦਿੰਦੀ ਹੈ, ਕਦੇ ਕਦੇ ਵਿਦਵਾਨ ਦੀ ਵਿਦਿਆ ਵੀ ਉਹਨੂੰ ਮੁਸੀਬਤ ਪਾ ਜਾਂਦੀ ਹੈ। ਦਿਨੇ ਛੁਪ ਕੇ ਰਹਿੰਦਾ, ਰਾਤ ਨੂੰ ਸਫ਼ਰ ਤੈਅ ਕਰਦਾ, ਪੰਜਾਬ ਦੀ ਧਰਤੀ 'ਤੇ ਪਹੁੰਚਿਆ, ਉੱਥੇ ਜਾ ਕੇ ਨਹੀਂ ਦੇਖਿਆ, ਸੁੱਖ ਦਾ ਸਾਹ ਲਿਆ ਥੋੜ੍ਹਾ ਜਿਹਾ, ਇੱਕ ਬੰਦੇ ਨੂੰ ਮਿਲਿਆ, ਉਹਨੂੰ ਦੇਖਿਆ ਵੀ ਅਕਲ ਵਾਲਾ ਬੰਦਾ, ਕਹਿੰਦਾ ਵੀ ਕੋਈ ਅੱਜ ਭਾਰਤ ਵਰਸ਼ ਦੇ ਵਿੱਚ ਕੋਈ ਹੈ ਐਸੀ ਸ਼ਕਤੀ ਜਿਹੜੀ ਦਿੱਲੀ ਦੇ ਤਖ਼ਤ ਦੇ ਜ਼ੁਲਮ ਤੋਂ ਬਚਾ ਸਕੇ? ਉਹ ਕਹਿਣ ਲੱਗੇ ਹਾਂ। ਕੌਣ? ਕਹਿੰਦਾ ਵੀ ਇਸ ਵੇਲੇ ਜੇ ਦਿੱਲੀ ਦੇ ਤਖ਼ਤ ਨਾਲ ਟੱਕਰ ਲੈਣ ਵਾਲਾ ਕੋਈ ਦੁਨੀਆਂ 'ਚ ਪੈਦਾ ਹੋਇਆ ਤਾਂ ਅਨੰਦਪੁਰ ਵਾਲਾ ਗੁਰੂ ਹੈ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ। ਇਹ ਫਿਰ ਉੱਥੋਂ ਸਿੱਧਾ ਆਪਣਾ ਧਰਮ ਬਚਾਉਣ ਵਾਸਤੇ ਪਨਾਹ ਲੈਣ ਗਿਆ ਸੀ ਨੰਦ ਲਾਲ, ਕੋਈ ਕਵਿਤਾ ਦੇ ਕਮਾਲ ਨਹੀਂ ਸੀ ਦਿਖਾਉਣ ਗਿਆ। ਅਤੇ ਹੁਣ ਰਾਮ, ਮੈਂ ਪਹਿਲੇ ਵੀ ਬੇਨਤੀ ਕੀਤੀ ਹੈ ਵੀ ਰਾਤ ਨੂੰ ਸਫ਼ਰ ਕਰਦਾ ਸੀ, ਇਹ ਰਾਤ ਨੂੰ ਅਨੰਦਪੁਰ ਸਾਹਿਬ ਦੇ ਜੂਹ ਦੇ ਵਿੱਚ ਪਹੁੰਚਿਆ, ਜਿੱਥੇ ਸੱਚੇ ਪਾਤਸ਼ਾਹ ਦਾ ਉੱਪਰ ਉੱਚਾ ਆਸਣ ਸੀ ਚੁਬਾਰੇ ਦੇ ਵਿੱਚ, ਤਾਕੀ ਲੱਗੀ ਹੋਈ ਹੈ ਗਲੀ ਦੇ ਵਿੱਚ, ਚੰਦ ਚਾਨਣੀ ਰਾਤ, ਪੂਰਨਵਾਸ਼ੀ ਦੀ ਰਾਤ ਖਿੜੀ ਹੋਈ, ਕਦੇ ਇੱਧਰ ਨੂੰ ਲੰਘ ਜਾਂਦਾ ਚਾਰ ਕਰਮਾਂ, ਕਦੇ ਇੱਧਰ ਨੂੰ ਲੰਘ ਜਾਂਦਾ, ਕਦੇ ਕਹਿੰਦਾ ਵੀ ਸੂਰਜ ਜਲਦੀ ਚੜ੍ਹ ਜਾਵੇ, ਸੂਰਜ ਨੇ ਤਾਂ ਆਪਣੇ ਟਾਈਮ ਅਨੁਸਾਰ ਹੀ ਚੜ੍ਹਨਾ, ਬੇਚੈਨ ਹੋਇਆ ਫਿਰਦਾ। ਕਵੀ ਸੀ, ਵਿਦਵਾਨ ਸੀ, ਉੱਚੀ ਦੇ ਕੇ ਆਵਾਜ਼ ਦੇ ਵਿੱਚ ਇਸ ਨੇ ਪੁਕਾਰ ਕੀਤੀ ਕਿ ਸਾਈਆਂ, ਤੇਰੇ ਦਰ ਦੇ ਉੱਤੇ ਬੜੇ ਵਪਾਰੀ ਆਉਂਦੇ ਨੇ, ਬੜੇ ਸੌਦੇ ਹੁੰਦੇ ਨੇ ਤੇਰੇ ਦਰ ਦੇ ਉੱਤੇ, ਦਿਲਾਂ ਦੇ ਸੌਦੇ ਕਰਨ ਵਾਲਿਆ, ਤੇਰੇ ਦਰ ਦੇ ਉੱਤੇ ਇੱਕ ਨਵਾਂ ਵਪਾਰੀ ਆਇਆ ਜਿਹੜਾ ਆਪਣਾ ਦਿਲ ਵੇਚਣ ਵਾਸਤੇ ਆਇਆ। ਇਹਨੇ ਉੱਚੀ ਸੁਰ ਦੇ ਵਿੱਚ ਇਹ ਜਦੋਂ ਗਾਵਿਆ ਤਾਂ ਮਹਾਰਾਜ ਸਾਹਿਬ ਜੀ ਨੇ ਤਾਕੀ ਖੋਲ੍ਹੀ, ਤਾਕੀ ਖੋਲ੍ਹੀ ਅਤੇ ਚੰਦਰਮਾ ਦੀ ਮੱਧਮ ਮੱਧਮ ਰੋਸ਼ਨੀ ਪੈਂਦੀ ਹੈ ਅਤੇ ਥੋੜ੍ਹਾ ਜਿਹਾ ਚਿਹਰਾ ਮਹਾਰਾਜ ਦਾ ਦਿਸਿਆ, ਦਰਸ਼ਨ ਹੋ ਗਏ। ਇਹਨੇ ਸਿਜਦਾ ਕੀਤਾ, ਲੰਮਾ ਪੈ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਭਾਈ ਕੌਣ ਹੈ ਤੂੰ? ਹੈ ਜੀ, ਇੱਕ ਵਪਾਰੀ ਹਾਂ, ਸੌਦਾ ਕਰਨ ਵਾਸਤੇ ਆਇਆ। ਦੁਨੀਆ ਦੇ ਵਿੱਚ ਕਿਤੇ ਵੀ ਉਹ ਸੌਦਾ ਨਹੀਂ ਵਿਕਦਾ, ਮੈਨੂੰ ਪਤਾ ਲੱਗਿਆ ਅਨੰਦਪੁਰ ਵਿਕਦਾ। ਮਹਾਰਾਜ ਕਹਿੰਦੇ ਕਿਹੜਾ ਸੌਦਾ ਵੇਚਣ ਆਇਆ? ਕਹਿੰਦਾ ਜੀ ਆਪਣਾ ਦਿਲ ਵੇਚਣ ਆਇਆ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮੈਂ ਆਪਣਾ ਕੋਈ ਕੰਮ ਸਵਾਰਨ ਵਾਸਤੇ ਆਇਆ ਸਾਈਆਂ, ਦਿਲ ਵੇਚਣ ਆਇਆ, ਅਤੇ ਰਾਤ ਮੁੱਕਣ ਵਿੱਚ ਨਹੀਂ ਆਉਂਦੀ, ਸ਼ੁਕਰ ਹੈ ਤੂੰ ਤਾਕੀ ਖੋਲ੍ਹ ਲਈ ਅਤੇ ਦਿਲ ਲੈ ਲੈ। ਮਹਾਰਾਜ ਕਹਿੰਦੇ ਅੱਛਾ ਵੀ ਦੇਖ, ਸੌਦਾ ਲੈਣ ਵਾਲੇ ਨੇ ਪਰਖਣਾ ਕਰਨੀ ਹੁੰਦੀ ਹੈ ਵੀ ਸੌਦਾ ਕੈਸਾ ਹੈ, ਵੀ ਇਸ ਕਰਕੇ ਚੱਲ ਤੂੰ ਮੈਨੂੰ ਝੂਠਾ ਬੰਦਾ ਨਹੀਂ ਲੱਗਦਾ, ਸੱਚਾ ਜਿਹਾ ਲੱਗਦਾ ਹੈ, ਮੈਨੂੰ ਦੱਸ ਵੀ ਜਿਹੜਾ ਦਿਲ ਮੈਨੂੰ ਦੇਣ ਆਇਆ ਦਿਲ ਹੈ ਕਿਹੋ ਜਿਹਾ ਤੇਰਾ। ਭਾਈ ਨੰਦ ਲਾਲ ਜੀ ਤੋਂ ਇੱਕ ਗਲਤੀ ਹੋ ਗਈ, ਬਹੁਤ ਵੱਡੀ ਗਲਤੀ ਹੋ ਗਈ, ਪਤਾ ਨਹੀਂ ਸੀ ਗੁਰੂ ਘਰ ਦੀ ਮਰਿਆਦਾ ਦਾ, ਪਹਿਲੇ ਦਿਨ ਆਇਆ ਬਾਦਸ਼ਾਹ ਦੇ ਰਹਿਣ ਵਾਲਾ, ਇਹਨੂੰ ਕੀ ਪਤਾ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਕੀ ਹੈ। ਇੱਥੇ ਨਿਮਰਤਾ ਨਿਵੇਸ਼ ਗੌਰਾ ਹੋਏ, ਨੀਚਾ ਅੰਦਰ ਨੀਚਾ, ਨੀਚੀ ਮਤ ਨੀਤ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉ ਕਿਆਰੀ। ਇਹ ਫੁੱਲ ਗਿਆ ਬੜੱਪਣ ਵਿੱਚ ਆ ਕੇ, ਕਹਿਣ ਲੱਗੇ ਜੀ ਐਨ ਪਵਿੱਤਰ ਹੈ ਮੇਰਾ ਦਿਲ। ਮਹਾਰਾਜ ਨੇ ਤਾਕੀ ਬੰਦ ਕਰ ਲਈ, ਰੱਖ ਆਪਣੇ ਕੋਲ। ਬਾਤ ਕਿਆ ਹੋ ਗਈ? ਸੌਦਾ ਵਿਚਾਲੇ ਰਹਿ ਗਿਆ, ਸੌਦਾ ਹੁੰਦਾ ਹੁੰਦਾ ਕੋਈ ਤੀਸਰਾ ਬੰਦਾ ਵੀ ਨਹੀਂ ਆਇਆ ਜਿਹਨੇ ਭਾਂਜੀ ਮਾਰਤੀ ਹੋਵੇ। ਤੜਫਦਾ ਰਿਹਾ, ਹੋਰ ਤੜਫ ਵੱਧ ਗਈ, ਦਿਨ ਚੜਿਆ, ਕਹਿਣ ਲੱਗਾ ਵੀ ਗੁਰਸਿੱਖੋ ਤੁਸੀਂ ਕਿੰਨੀ ਕਿੰਨੀ ਦੇਰ ਦੇ ਰਹਿੰਦੇ ਹੋ? ਕਿਸੇ ਨੇ ਕਿਹਾ 10 ਸਾਲ, ਕਿਸੇ ਨੇ 5 ਸਾਲ, ਕਿਸੇ ਨੇ 2 ਸਾਲ, ਕਿਸੇ ਨੇ 6 ਮਹੀਨੇ, ਕਿਸੇ ਨੇ ਕਿਹਾ ਜੀ ਮੈਂ ਤਾਂ ਬਚਪਨ ਦੇ ਹੀ ਜਿਹਦੀ ਸੁਰਤ ਸੰਭਲੀ ਹੈ ਇੱਥੇ ਹੀ ਹੈ ਸੇਵਾ ਕਰ ਰਿਹਾ। ਕਹਿੰਦੇ ਵੀ ਐਂ ਦੱਸੋ ਵੀ ਮੇਰੇ ਕੋਲੋਂ ਤਾਂ ਗੜਬੜ ਹੋ ਗਈ, ਮੈਂ ਇਹ ਕਹਿ ਬੈਠਿਆ। ਕਹਿੰਦੇ ਜੀ ਤੁਸੀਂ ਤਾਂ ਬਹੁਤ ਵੱਡੀ ਗਲਤੀ ਕੀਤੀ, ਇੱਥੇ ਤਾਂ ਸੇਵਕਾਂ ਨੂੰ ਨਿਵਾਜਿਆ ਜਾਂਦਾ, ਦਾਸਾਂ ਨੂੰ ਨਿਵਾਜਿਆ ਜਾਂਦਾ, ਤੁਸੀਂ ਤਾਂ ਆਪਣੀ ਪਵਿੱਤਰਤਾ ਦੀ ਗੱਲ ਕਰ ਦਿੱਤੀ ਪਹਿਲਾਂ ਹੀ, ਤਾਂ ਬਹੁਤ ਮਾੜੀ ਗੱਲ ਕੀਤੀ। ਤੁਸੀਂ ਕਹਿਣਾ ਸੀ ਹਮ ਆਪ ਗੁਣ ਭਰੇ ਇੱਕ ਗੁਣਾ ਹੀ, ਤੁਸੀਂ ਕਹਿ ਤਾਂ ਮੇਰਾ ਦਿਲ ਪਵਿੱਤਰ ਹੈ, ਸੌਦਾ ਤਾਂ ਵਿਚਾਲ ਹੀ ਰਹਿਣਾ ਸੀ ਤੁਹਾਡਾ ਫਿਰ। ਕਹਿੰਦੇ ਜੀ ਹੁਣ ਕੀ ਕਰਾਂ? ਕਹਿੰਦੇ ਬੂਹਾ ਮੱਲ ਕੇ ਬਹਿ ਜਾਓ। ਜਦੋਂ ਸਤਿਗੁਰੂ ਬਾਹਰ ਨਿਕਲੇ ਦੋਨੇ ਪੈਰ ਫੜ ਕੇ ਛੱਡਿਓ ਹੀ ਨਾ ਉਨੀ ਦੇਰ ਤੱਕ। ਦਰਵਾਜ਼ਾ ਦੱਸਿਆ ਵੀ ਇੱਧਰ ਦਰਵਾਜ਼ਾ। ਅੱਗੇ ਸਤਿਗੁਰੂ ਜੀ ਜਿੰਨੇ ਸਮੇਂ 'ਤੇ ਬਾਹਰ ਨਿਕਲਦੇ ਸੀ, ਅੱਜ ਨੰਦ ਲਾਲ ਬੈਠਾ ਅਤੇ ਕਲਗੀਧਰ ਪਾਤਸ਼ਾਹ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ, ਬੈਠਾ ਰਿਹਾ। ਹੁਣ ਜਦੋਂ ਬੇਸਬਰੀ ਇੰਨੀ ਵੱਧ ਗਈ ਉਸ ਵੇਲੇ ਫਿਰ ਰੋਣ ਲੱਗ ਗਿਆ। ਬੈਰਾਗ ਵਿੱਚ ਰੋਣ ਦੀ ਆਵਾਜ਼ ਅੰਦਰ ਪਹੁੰਚੀ। ਕਲਗੀਧਰ ਪਾਤਸ਼ਾਹ ਪੁੱਛਦੇ ਨੇ, ਬਾਈ ਗੁਰੂ ਨਾਨਕ ਦੇ ਦੁਆਰੇ 'ਤੇ ਕੌਣ ਰੋ ਰਿਹਾ ਹੈ? ਕਹਿੰਦਾ ਜੀ ਮੈਂ ਨੰਦ ਲਾਲ, ਤੁਹਾਡੇ ਦਰਸ਼ਨ ਕਰਨਾ। ਕਹਿੰਦੇ ਰਾਤ ਵਾਲਾ ਹੀ ਹੈ? ਕਹਿੰਦੇ ਹਾਂਜੀ। ਕਹਿੰਦੇ ਫਿਰ ਮੈਂ ਵਾਸਤੇ ਦਰਵਾਜ਼ਾ ਨਹੀਂ ਖੁੱਲ੍ਹਦਾ, ਚਾਹੇ ਜਿਹੜਾ ਮਰਜ਼ੀ ਲਾਲ ਹੋਵੇ, ਬੈਠਾ ਰਹਿ। ਮੈਂ ਨੰਦ ਲਾਲ ਹੋਏਗਾ, ਮੈਂ ਵਾਸਤੇ ਦਰਵਾਜ਼ਾ ਨਹੀਂ ਖੁੱਲ੍ਹਣਾ, ਬੈਠਾ ਰਹਿ। ਉਹਨੇ ਕਿਹਾ ਵੀ ਗਲਤੀ 'ਤੇ ਗਲਤੀ ਹੋਈ ਜਾ ਰਹੀ ਹੈ। 1400 ਵਿਦਵਾਨ ਨੂੰ ਜਿੱਤਣ ਵਾਲਿਆ ਤੈਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ। ਤੂੰ ਮਾਣ ਕਰਦਾ ਸੀ ਵਿਦਿਆ ਦਾ, ਤੈਨੂੰ ਤਾਂ ਗੁਰੂ ਦੇ ਨਾਲ ਬੋਲਣ ਤੱਕ ਦਾ ਨਹੀਂ ਪਤਾ ਵੀ ਬੋਲੀਦਾ ਕਿਵੇਂ ਹੈ। ਓਹੋ, ਮੇਰੇ ਨਾਲ ਤਾਂ ਅਨਪੜ੍ਹ ਹੈ, ਸਿੱਖ ਚੰਗੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਮਿਹਰਬਾਨ ਹੈ, ਜਿਹੜੇ ਬਿਲਕੁਲ ਹੀ ਅਨਪੜ੍ਹ ਅਤੇ ਗੁਰੂ ਬਹੁਤ ਪ੍ਰਸੰਨ ਹੈ ਇਹਨਾਂ ਦੇ। ਅੱਛਾ ਫਿਰ ਹੁਣ ਕੀ ਕੀਤਾ ਜਾਏ? ਫਿਰ ਰੋਇਆ, ਅੰਦਰ ਤੋਂ ਰੋਣ ਆ ਗਿਆ। ਯਾਦ ਰੱਖੋ, ਜਦੋਂ ਬੱਚਾ ਰੋਵੇ ਮਾਂ ਦੀ ਕਾਲਜਾ ਫੜਿਆ ਜਾਂਦਾ। ਉਸੇ ਵੇਲੇ ਬੱਚੇ ਦਾ ਰੋਣਾ ਮਾਂ ਸੁਣ ਨਹੀਂ ਸਕਦੀ। ਮਾਤਾ ਗੰਗਾ ਜੀ ਇੱਕ ਚੀਕ ਸੁਣ ਕੇ ਗੁਰੂ ਹਰਗੋਬਿੰਦ ਸਿੰਘ ਕੋਠੇ 'ਤੇ ਚੜ੍ਹੀ। ਉਸੇ ਵੇਲੇ ਸੇਵਾਦਾਰ ਵੀ ਨਹੀਂ ਸੀ ਕੋਈ ਪਹੁੰਚਿਆ, ਜਾਂ ਬ੍ਰਾਹਮਣ ਜ਼ਹਿਰ ਦੇਣ ਲੱਗਿਆ ਸੀ। ਜਦੋਂ ਫਿਰ ਰੋਇਆ ਮਹਾਰਾਜ, ਕਹਿੰਦੇ ਕੌਣ ਹੈ ਵੀ ਰੋ ਰਿਹਾ ਹੈ? ਕਹਿੰਦੇ ਜੀ ਮੈਂ ਦਾਸ ਨੰਦ ਲਾਲ ਰੋ ਰਿਹਾ। ਕਹਿੰਦੇ ਮੈਂ ਚਾਹੇ ਜਿੰਨਾ ਮਰਜ਼ੀ ਦਾਸ ਬਣ ਕੇ ਵੀ ਆ ਜਾਵੇ, ਮੈਂ ਹੀ ਹੁੰਦੀ ਹੈ। ਉਹ ਮੈਂ ਦਾਸ ਨਹੀਂ ਹੁੰਦੀ, ਮੈਂ ਵਾਸਤੇ ਦਰਵਾਜ਼ਾ ਨਹੀਂ ਖੋਲ੍ਹਣਾ। ਗੁਰੂ ਦੀ ਟੇਕ ਉੱਤੇ ਰੱਖੀ ਹੋਈ ਹੈ ਮੈਂ ਦੇ ਉੱਤੇ, ਹੋਮੇ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾ ਬਸੈਕਤਾ। ਤੀਸਰੀ ਵਾਰ ਨੂੰ ਚੀਕਿਆ ਅਤੇ ਕੁਰਲਾਇਆ ਅਤੇ ਜਦੋਂ ਸਤਿਗੁਰਾਂ ਨੇ ਪੁੱਛਿਆ ਕੌਣ ਹੈ, ਰੋ ਰੋ ਕੇ ਕਹਿੰਦਾ ਦਾਤਾ ਇਹੀ ਨਹੀਂ ਪਤਾ ਹੈ ਕੌਣ। ਮਹਾਰਾਜ ਕਹਿੰਦੇ ਫਿਰ ਆ ਜਾ, ਹੁਣ ਦਰਵਾਜ਼ਾ ਖੋਲੂਗਾ। ਦਰਵਾਜ਼ਾ ਖੋਲ੍ਹੇ, ਸ਼ਰਨਾਗਤ ਹੋਇਆ। 52 ਕਵੀਆਂ ਦਾ ਸ਼੍ਰੋਮਣ ਐਵੇਂ ਨਹੀਂ ਬਣਿਆ। ਅਤੇ ਇਹਦੇ ਨਾਲ ਹੀ ਇੱਕ ਘਟਨਾ ਹੋਰ ਵਾਪਰੀ ਸੀ, ਉਹ ਮੈਂ ਕੱਲ੍ਹ ਨੂੰ ਬੇਨਤੀ ਕਰਾਂਗਾ। ਅਤੇ ਭਾਈ ਸਾਹਿਬ ਜੀ ਗੁਰੂ ਸਾਹਿਬ ਦੇ ਅਨੰਦ ਸੇਵਕ ਹੋਏ, ਪਰ ਜਦੋਂ ਹਿਰਦਾ ਪਵਿੱਤਰ ਹੋ ਗਿਆ, ਥਾਨ ਸੁਹਾਵਾ, ਕਹਿੰਦੇ ਹੁਣ ਤੇਰਾ ਹਿਰਦਾ ਪਵਿੱਤਰ ਹੈ, ਤੇਰੇ ਹਿਰਦੇ 'ਚ ਵਸਾਂਗੇ, ਹੁਣ ਦੂਰ ਨਹੀਂ ਜਾਂਦੇ ਕਦੇ। ਗੁਰੂ ਕਿਰਪਾ ਕਰੇ, ਆਓ। ਸਮਾਂ ਭਾਵੇਂ 9 ਵਜੇ ਦਾ ਲਿਖਿਆ, ਪਰ ਮੈਂ ਭਾਈ ਗੁਰਸ਼ਰਨ ਸਿੰਘ ਨੂੰ ਕਹਿ ਦਿੱਤਾ ਸੀ ਵੀ ਆਪਾਂ ਥੋੜ੍ਹਾ ਚਿਰ ਪਹਿਲਾਂ ਹੀ ਸਮਾਪਤੀ ਕਰਦਿਆ ਕਰੀਏ, ਦੋ ਥਾਂ 'ਤੇ ਕਥਾ ਚੱਲਦੀ ਹੈ। ਇਹ ਆਓ ਹੁਣ ਆਨੰਦ ਸਾਹਿਬ ਦਾ ਪਾਠ, ਰਾਗੀ ਭਾਈ ਗੁਰਪ੍ਰੀਤ ਸਿੰਘ ਜੀ। ਬੱਚੇ ਇਹ ਬੜੇ ਜਿੱਥੇ ਗੁਣੀ ਨੂੰ ਉੱਥੇ ਪਾਈ ਸੁਭਾਅ ਤੋਂ ਵੀ ਬੜੇ ਚੰਗੇ ਆ, ਨਿਊਜ਼ੀਲੈਂਡ ਵੀ ਉੱਥੇ ਇਕੱਠੇ ਸੀ। ਪੁੱਛ ਰਿਹਾ ਸੀ ਰਾਗੀ ਸਿੰਘ, ਕਹਿੰਦੇ ਜੀ ਮੁੜ ਕੇ ਮਹਾਂ ਵੀ ਬੜੀ ਦੇਰ ਹੋ ਗਈ, ਜਾ ਨਹੀਂ ਹੋਇਆ। ਬਾਬਾ ਜੀ ਨੇ ਵੀ ਬਲਕਿ ਹੁਕਮ ਕੀਤਾ ਹੈ, ਅਤੇ ਉਹਦੇ ਆਸਟ੍ਰੇਲੀਆ ਵਾਲੇ ਵੀ ਕਹਿ ਰਹੇ ਜਹਾਂ ਦਾਣੇ ਤਾਂ। ਗੁਰੂ ਕਿਰਪਾ ਕਰੇ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਿਆ ਕਰੋ। ਅਤੇ ਬਰਸੀਆਂ ਦਾ ਸਮਾਗਮ ਹਰ ਸਾਲ ਹੁੰਦਾ ਹੈ, ਇਹ ਨਹੀਂ ਵੀ ਇਸ਼ਤਿਹਾਰ 'ਤੇ ਆਊਗਾ, ਟੀ ਵੀ 'ਚ ਆਊਗਾ ਤਾਂ ਹੀ ਤੁਹਾਨੂੰ ਪਤਾ ਲੱਗੂ। ਤੁਹਾਨੂੰ ਤਾਂ ਪਤਾ ਹੀ ਹੈ ਇਹ ਬਰਸੀਆਂ ਮਨਾਈਆਂ ਜਾਂਦੀਆਂ ਇਹਨਾਂ ਦਿਨਾਂ ਦੇ ਵਿੱਚ। ਆਓ ਅਗਲੇ ਦਿਨਾਂ 'ਚ ਮਹਾਂਪੁਰਖਾਂ ਦੀ ਪ੍ਰਥਾਏ ਵੀ ਕੁਛ ਬਚਨ ਹੋਣਗੇ, ਜੈਸੇ ਗੁਰੂ ਕਰਾਏਗਾ। ਅਤੇ ਭਾਈ ਨੰਦ ਲਾਲ ਦੀ ਵਿਚਾਰੀ ਕੁਛ ਕਹਾਣੀ ਵਿਚਕਾਰ ਹੈ, ਉਹ ਮੈਂ ਕੱਲ੍ਹ ਨੂੰ ਪੂਰੀ ਕਰਾਂਗਾ। ਆਓ ਇੱਥੇ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।